ਕਿ ਉਸ ਬੇੜੀ ਨੂੰ ਦੋ ਚੱਕੂ ਲਾ ਕੇ ਉਹ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਲਾ ਦਿੰਦਾ ਸੀ ਤੇ ਜਿਵੇਂ ਬਿਲਕੁਲ ਇਸੇ ਤਰ੍ਹਾਂ ਇੱਕ ਬੇੜੀ ਨੂੰ ਮੰਜ਼ਿਲ ਤੇ ਪਹੁੰਚਾਉਣ ਲਈ ਦੋ ਚੱਕੂ ਅਤ ਜ਼ਰੂਰੀ ਨੇ, ਇਸੇ ਤਰ੍ਹਾਂ ਜਿਸ ਮਨੁੱਖ ਨੇ ਉਸ ਪਰਿਪੂਰਨ ਪਰਮੇਸ਼ਵਰ ਜੀ ਦੀ ਚਰਨ ਸ਼ਰਨ ਵੀ ਜਾਣੇ ਤੇ ਗੁਰਮਤ ਵਿਚਾਰਧਾਰਾ ਦੇ ਮੁਤਾਬਕ ਉਸ ਕੋਲ ਦੋ ਚੱਕੂ ਇੱਕ ਪਰਮੇਸ਼ਵਰ ਦੇ ਬਖਸ਼ੇ ਹੋਏ ਨਾਮ ਸਿਮਰਨ ਦਾ ਤੇ ਦੂਸਰਾ ਉਹਦੇ ਕੋਲ ਚੱਕੂ ਹੋਏ ਸਤਿਗੁਰੂ ਦੇ ਘਰ ਦੀ ਸੇਵਾ ਦਾ, ਸੇਵਾ ਤੇ ਸਿਮਰਨ ਜੀਵਨ ਦੀ ਨਈਆ ਨੂੰ ਚਲਾਉਣ ਲਈ ਦੋ ਚੱਕੂ। ਜਿਵੇਂ ਇੱਕ ਪੰਛੀ ਅਸਮਾਨ ਵਿੱਚ ਉਡਾਰੀ ਮਾਰਦਾ ਹੈ, ਖੁੱਲੇ ਅਸਮਾਨ ਦੇ ਅੰਦਰ ਜਦੋਂ ਸਿਖਰ ਤੇ ਪਹੁੰਚ ਜਾਂਦਾ ਕੇਵਲ ਉਹ ਹਵਾ ਦੇ ਵਿੱਚ ਮਾਨੋ ਤੈਰ ਰਿਹਾ, ਪਰ ਉਸ ਪੰਛੀ ਨੂੰ ਇੰਨੀ ਉੱਚੀ ਗਗਨ ਦੇ ਵਿੱਚ ਉੱਡਣ ਦੇ ਲਈ, ਆਕਾਸ਼ ਵਿੱਚ ਜਾਣ ਦੇ ਲਈ ਪਹਿਲਾਂ ਦੋ ਖੰਭਾਂ ਦੇ ਨਾਲ ਲੋੜ ਪੈ ਗਈ, ਸਹਾਰਾ ਮਿਲਿਆ, ਜਿਸ ਖੰਭਾਂ ਦੀ ਬਦੌਲਤ ਉਹ ਧਰਤੀ ਤੋਂ ਉੱਡਿਆ ਤੇ ਜਿਸ ਪੰਛੀ ਦਾ ਇੱਕ ਖੰਭ ਕੱਟ ਦਿੱਤਾ ਜਾਏ ਕਦੀ ਉਹ ਉੱਚੇ ਮੰਜ਼ਿਲ ਦੀ ਉੱਚੇ ਗਗਨ ਦੀ ਉਡਾਰੀ ਨਹੀਂ ਮਾਣ ਸਕਦਾ। ਤੇ ਇੰਨ ਬਿੰਨ ਇਸੇ ਤਰ੍ਹਾਂ ਜਿਸ ਜਗਿਆਸੂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਰੂਹਾਨੀਅਤ ਦੀ ਪੀਂਘ ਦਾ ਹੁਲਾਰਾ ਲੈਣਾ, ਉੱਚੇ ਅਰਸ਼ੀ ਮੰਜ਼ਿਲਾਂ ਦਾ ਆਨੰਦ ਚੱਕਣਾ, ਉਡਾਰੀ ਮਾਰਨੀ ਹੈ, ਉਹਦੇ ਲਈ ਜ਼ਰੂਰੀ ਹੈ ਉਹਦੇ ਕੋਲ ਸਿਮਰਨ ਤੇ ਸੇਵਾ ਦੇ ਦੋ ਖੰਭ ਹੋਣ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਤੋਂ ਆਰੰਭ ਕਰਨੇ, ਸੇਵਾ ਦਾ ਜੋ ਕੰਸੈਪਟ, ਸੇਵਾ ਦੀ ਜੋ ਦਾਤ ਮੇਰੇ ਦਾਤਾਰ ਨੇ ਦਿੱਤੀ, ਸਤਿਗੁਰੂ ਨੇ ਪਹਿਲਾ ਵਚਨ ਕੀਤਾ ਅੰਮ੍ਰਿਤ ਬਾਣੀ ਆਪਾਂ ਪੜ੍ਹਨੇ ਹਾਂ, ਕਹਿਣ ਲੱਗੇ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਅੰਦਰ ਦੇ ਵਿਕਾਸ ਲਈ, ਅੰਦਰ ਦੇ ਚਾਨਣ ਲਈ, ਸਿਮਰਨ ਤੋਂ ਬਿਨਾਂ ਅੰਦਰ ਪ੍ਰਕਾਸ਼ ਨਹੀਂ। ਪਰ ਕਹਿੰਦੇ ਇੱਕ ਗੱਲ ਹੋਰ ਚੇਤੇ ਰੱਖੀ, ਜਿੱਥੇ ਤੂੰ ਸਿਮਰਨ ਕਰਨਾ ਪਿਆ ਉੱਥੇ ਰੱਬ ਨੇ ਤੈਨੂੰ ਜਿਹੜਾ ਸਰੀਰ ਦਿੱਤਾ ਇਸ ਸੰਸਾਰ ਦੇ ਅੰਦਰ ਤੂੰ ਆਪਣੇ ਹੱਥਾਂ ਨਾਲ ਸੇਵਾ ਵੀ ਕਰ ਲਈ, ਸਿਮਰਨ ਤੇਰੇ ਕਿਰਦੇ ਦੀ ਖੁਰਾਕ ਹੋਵੇਗਾ ਤੇ ਸੇਵਾ ਜਿਹੜੀ ਹੋਵੇਗੀ ਇਹ ਖੁਰਾਕ ਨੂੰ ਪਹੁੰਚਾਉਣ ਵਾਸਤੇ ਕਸਰਤ ਹੋ ਜਾਏ। ਸਿਰਫ ਕੱਲਾ ਸਿਮਰਨ ਨਹੀਂ, ਸੇਵਾ ਤੇਰੀ ਇਸ ਖੁਰਾਕ ਨੂੰ ਪਹੁੰਚਾ ਦੇਵੇਗੀ। ਕਈ ਵਾਰੀ ਇਕੱਲਾ ਸਿਮਰਨ ਕਰਦਿਆਂ ਮਨੁੱਖ ਹੋਂ ਵਿੱਚ ਗ੍ਰਸ ਜਾਂਦਾ ਹੈ ਤੇ ਜਦੋਂ ਨਾਲ ਫਿਰ ਉਹ ਸੇਵਾ ਕਰਦਾ ਹੈ ਤੇ ਸੇਵਾ ਉਹਦੇ ਅੰਦਰ ਨੂੰ ਝੁਕਾਉਂਦੀ ਏ ਤੇ ਜਿਉਂ ਜਿਉਂ ਸੇਵਾ ਕਰਕੇ ਨਾਲ ਸਿਮਰਨ ਕਰਦਾ ਹੈ ਮੇਰਾ ਦਾਤਾ ਇਹਦੇ ਅੰਦਰ ਦੇ ਸੰਤੁਲਨ ਨੂੰ, ਇਹਦੇ ਅੰਦਰ ਨੂੰ ਪੂਰਨ ਟਿਕਾਓ ਬਖਸ਼ਦਾ। ਹਜ਼ੂਰ ਦੇ ਅੰਮ੍ਰਿਤ ਬਚਨ ਸ੍ਰੀ ਰਾਗ ਆਪਾਂ ਪੜ੍ਹੀਏ, ਭਾਵਾਂ ਕਿ ਆਮ ਤੌਰ ਤੇ ਇਹ ਵੀ ਪ੍ਰਮਾਣ ਦੇ ਦਿੰਦੇ ਹਾਂ ਸੇਵਾ ਲਈ ਕਿ ਜਿਨ ਸੇਵਿਆ ਤਿੰਨ ਪਾਇਆ ਮਾਨ, ਪਰ ਇੱਥੇ ਸੇਵਿਆ ਦਰ ਤੇ ਜਿਹਨੇ ਸਿਮਰਨ ਕੀਤਾ, ਜਿਹਨੇ ਮਾਲਕ ਦੀ ਯਾਦ ਵੀ ਜੁੜਿਆ। ਹਜ਼ੂਰ ਦਾ ਇੱਕ ਅੰਮ੍ਰਿਤ ਬਚਨ ਹੁੰਦਾ, ਸਾਹਿਬ ਕਹਿੰਦੇ ਕਿ ਅੰਦਰ ਮੈਂ ਦੀਵਾ ਬਾਲਣਾ ਚਾਹੁੰਦਾ ਹਾਂ ਤੇ ਉਹ ਦੀਵਾ ਜਿਹੜਾ ਮੇਰੇ ਅੰਦਰ ਨੂੰ ਪ੍ਰਕਾਸ਼, ਅੰਦਰ ਨੂੰ ਚਾਨਣ ਦੇਵੇ। ਤੇ ਜੀਵਾ ਬਾਲਣ ਦੇ ਲਈ ਕੁਝ ਕੁ ਵਸਤੂਆਂ ਅੱਤ ਲੁੜੀਆਂ ਨੇ। ਪਹਿਲੀ ਗੱਲ ਕਿ ਜਿੱਥੇ ਆਪਾਂ ਦੀਵਾ ਸ਼ਬਦ ਵਰਤਨੇ ਆ ਉਹਦਾ ਢਾਂਚਾ ਅੱਤ ਜ਼ਰੂਰੀ, ਮਿੱਟੀ ਦਾ, ਪਿੱਤਲ ਦਾ ਜਾਂ ਕਿਸੇ ਹੋਰ ਧਾਤ ਦਾ ਬਣਿਆ ਹੋਇਆ ਦੀਵਾ। ਦੂਸਰੀ ਗੱਲ, ਉਸ ਦੀਵੇ ਵਿੱਚੋਂ ਜੇ ਚਾਨਣ ਲੈਣਾ ਚਾਹੁੰਦੇ ਹਾਂ ਤੇ ਬੱਤੀ ਰੂਣ ਦੀ ਅੱਤ ਜ਼ਰੂਰੀ ਏ। ਤੇ ਤੀਸਰੀ ਗੱਲ, ਦੀਵਾ ਵੀ ਹੋਵੇ, ਬੱਤੀ ਵੀ ਹੋਵੇ ਤੇ ਇਹਦੇ ਵਿੱਚ ਜੇ ਤੇਲ ਨਹੀਂ ਤਾਂ ਵੀ ਗੱਲ ਸੰਪੂਰਨ ਨਹੀਂ। ਉਸ ਦੀਵੇ ਵਿੱਚ ਤੇਲ ਵੀ ਅੱਤ ਲੁੜੀਂਦਾ। ਜੇ ਦੀਵਾ, ਤੇਲ ਤੇ ਬੱਤੀ ਤਿੰਨੇ ਹੋਣ ਤੇ ਚੇਤੇ ਰੱਖੋ ਚਾਨਣ ਫਿਰ ਵੀ ਨਹੀਂ। ਚਾਨਣ ਸਾਨੂੰ ਪੈਦਾ ਕਰਨ ਦੇ ਲਈ ਕਿਸੇ ਬਲਦੀ ਕੋਈ ਚੀਜ਼ ਦੇ ਕੋਲੋਂ ਇਸ ਬੱਤੀ ਨੂੰ ਸਪਰਸ਼ ਕਰਾਉਣਾ ਪਏਗਾ ਤਾਂ ਜੋ ਇੱਕ ਜਗਦੇ ਹੋਏ ਦੀ ਛੂ ਪ੍ਰਾਪਤ ਕਰਕੇ ਇਹ ਵੀ ਦੀਵਾ ਬਲ ਸਕੇ। ਸਤਿਗੁਰੂ ਨੇ ਕਿਰਪਾ ਕਰਕੇ ਜਦੋਂ ਅੰਦਰ ਦੀ ਗੱਲ ਕੀਤੀ, ਕਹਿਣ ਲੱਗੇ ਹਜ਼ੂਰ ਦਾ ਬਚਨ ਹੁੰਦਾ, ਬਿਨ ਤੇਲ ਦੀਵਾ ਕਿਉਂ ਜਲੈ, ਕਰ ਚਾਨਣ ਸਾਹਿਬ ਤੋਂ ਮਿਲੈ। ਕਹਿਣ ਲੱਗੇ ਕਿਵੇਂ ਇਸ ਅੰਦਰ ਦੇ ਦੀਵੇ ਨੂੰ ਬਾਲਣ, ਤੇ ਗੁਰੂ ਨਾਨਕ ਸਾਹਿਬ ਨੇ ਕੈਸੀ ਕਿਰਪਾ ਕੀਤੀ। ਕਹਿਣ ਲੱਗੇ ਗੁਰਮੁਖਾ, ਪੋਥੀ ਪੁਰਾਣ ਕਮਾਈਐ, ਭਉ ਬੱਤੀ ਇੱਕ ਤਨ ਪਾਈਐ। ਸ਼ਬਦ ਵਰਤਿਆ, ਕਹਿਣ ਲੱਗੇ अपने जीवन के अंदर पोथी पुराण कमान का मतलब यह नहीं कि शायद किते मित वल तोरते पे ने कह लगे तू जे धर्म ग्रंथ पढ़ना उस ज्ञान नू अपनी जिंदगी विच कमा इसे शब्द कमाना के पोथी पुराण कमाई है भौ वटी एक तन पाई है परमेश्वर दे अदब नू वटी बना उहदे भय नू रूह बना के वटी बना के एक तन नू दीवा बना देवी इहदे विच भय दी वटी पा देवी ते तेल तू पाणा है जो पढ़ना पैण उस ज्ञान नू जीवन विच कमा भी लै ते शायद कहिंदे ने जे तेल दीवा ते बत्ती तेरे कोले फिर ये चानण इस बत्ती नू किसे होर था तो नहीं सतगुरु दे बख्शे हुए नाम दी एक लो लाई सतगुरु जाग दे दीपक दी तरह शायद यही कारण जदों गुरु हरगोबिंद साहिब ने किसे पुछया गुरु दीआं किन्नीआं श्रेणियां ने मैं एक खिण विचों निकलन लगा है इहदे नाल संबंधित ते विद्वान ग्रंथकारां ने कहा कहन लगे एक गुरु ओह वे जिन्हों भृंगी गुरु कहा जांदा है दूसरी तरह दे ओ जिन्हां नू बावन चंदन गुरु कहा जांदा है ते तीजे ओ जिन्हां नू पाश गुरु कहा जांदा है ते चौथा ओ गुरु जिस नू दीपक गुरु कहा जांदा है। पुछिया महाराज इहदा खुलासा इहदा विस्तार ते इतिहास विच जिक्र आउंदा है कहन लगे कि याद रखी भृंगी गुरु ओह वे कि जिवें भृंगी एक कीड़ा खास रुत विच खास किस्म दे कीड़ियां नू पकड़ के लिआउंदा है ते उहनां दे मुख ते अपनी आवाज नाल अपने वर्गी बोली उहनां नू दे दिंदा है पर उस कीड़े कोल इन्नी ताकत नहीं कि हर एक कीड़े नू अपनी बोली ते अपना रूप दे सके। संसार विच उपदेश करता गुरु बड़े बने पर खास श्रेणी दे लोकां नू उपदेश दिंदे ने उन्हां दा उपदेश हर एक ले नहीं। कह लगे भृंगी गुरु ओ जिहड़ा कुछ कु जमात तक सीमित होवे ते दूसरी गल कही कह लगे बावन चंदन गुरु किन्ने ने बावन चंदन खास रुत विच अपनी महक दिंदा है पर गुरमुखा चेते रखी कि बांस दे रुख विच ओ भी महक नहीं पैदा कर सकदा बावन चंदन गुरु ओ ने जेड़े खास खास समय अपने खास चेलियां नू उपदेश करदे ने पर इन्नी ताकत नहीं कि बांस वर्गे हंकारी ते थोथे दे अंदर भी ओ नाम दी महक पैदा कर सके। सतगुरु दी बाणी संबंधी आउणा हजूर दे बचना विच वी तीसरा गुरु ही पारस गुरु कहन लगे पारस नाल कुछ धातां सुहा दईए ओ सोना बना दिंदा है पर पारस कोल इन्नी ताकत नहीं कि ओह हर एक धात नू अपने वर्गा बना सके ते इन्नी ताकत पैदा कर सके कि जिन्नी ओहदे विच ते ओह धात किसे अगे होर दा जीवन तब्दील कर सके। पारस लोहे नू सोना बना देगा पर सोना किसे लोहे नू सोना नहीं बनाएगा। तांबा सोना बन सकदा पर तांबा किसे तांबे नू अपने वर्गे नू सोना नहीं बना सकदा। कहन लगे इह उस तरह दे उपदेशक ने जेड़े अपने चेले दे जीवन विच कुछ तब्दीली लियांदे ने पर इन्नी ताकत नहीं चेले विच पल सकदे कि ओ अगे किसे होर दे जीवन नू भी अपनी तरह पल सके। इहनां नू कहा जांदा ही पारस गुरु ते चौथी गल कीती कहन लगे चौथा ही गुरु दीपक गुरु दीवा आप बार दस्तूर जलदा पिया ओहदे जेड़े जेड़े आउंदे ने अंधकार नू मिटा के उन्हां नू रोशनी बख्शदा है पर चेते रखी इस दीवे कोल इन्नी कु ताकत है एक दो दीवा नहीं तू करोड़ां दी गिनती विच दीवे पैदा करके लाया ते एक दीवे दी लोह विच इन्नी कु समर्थ है जिहो जी जोत चानण अपने कोले इहो जी जोत करोड़ां दीवियां विच पैदा कर सकदा। सतगुरु दीपक गुरु ने सहिब कहन लगे जदों तू अंदर दा दीवा बलना है ते दीपक गुरु तो चिंग लई ताई ता सहिब धन गुरु अर्जुन देव ने जदों गुरु नानक साहिब जी की गल की ते बाणी विच उहनां नू दीपक नाल तुलना दिती चिराग नाल तुलना दिती कहन लगे प्रभ दातो दातार परयो जाच की शरणा मिला दान संत रेत जेन लग पवजल तरना बिनत करूं अरदास सुनो जे ठाकुर भावै देव दर्श मन चाओ भगत ए मन ठहरावै बलो चिराग अंधियार में ਇਸ ਹਨੇਰੇ ਵਿੱਚ ਇੱਕ ਚਿਰਾਗ ਬਲਿਆ ਤੇ ਉਹ ਦੀਵਾ ਜਿਹੜਾ ਰਹਿੰਦੀ ਦੁਨੀਆਂ ਤੱਕ ਇੰਨੀ ਕੁ ਰੋਸ਼ਨੀ ਦੇ ਜਾਏਗਾ ਕਿ ਇਹਦੇ ਚਰਨਾਂ ਵਿੱਚ ਜੁੜੇ ਹੋਏ ਦੀ ਕੋਈ ਸੰਗਤ ਕਰੇ ਤੇ ਉਹਦੇ ਅੰਦਰ ਵੀ ਔਲਾਦ ਬਲ ਸਕਦੀ। ਦੀਵੇ ਤੋਂ ਦੀਵਾ ਬਲੇਗਾ। ਕਹਿਣ ਲੱਗੇ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਤਰਨ ਪ੍ਰਗਟ ਸਚਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਤਵਜੋ ਦੇਣੀ ਤੇਰੀ ਅਰਧ ਆਰੰਭ ਕੀਤੀ ਏ। ਕਹਿਣ ਲੱਗੇ ਪੋਖੀ ਪੁਰਾਣ ਕਮਾਈ ਹੈ ਪਉ ਬੱਤੀ ਇੱਕ ਤਨ ਪਾਈ ਹੈ ਤੇ ਫਿਰ ਚਿਨਗ ਕਾਦੀ ਲਾਣੀ ਅੰਦਰ ਦੇ ਦੀਵੇ ਨੂੰ ਸੱਚ ਬੂਝਣ ਆਣ ਜਲਾਈ ਹੈ ਇਹ ਤੇਲ ਜੀਵਾ ਇਉਂ ਜਲੈ। ਸਾਹਿਬ ਕਹਿਣ ਲੱਗੇ ਕਰ ਚਾਨਣ ਸਾਹਿਬ ਤੋਂ ਮਿਲੇ ਇਸ ਤਰ੍ਹਾਂ ਮਿਲ ਸਕਦੀ ਪਰ ਨਾਲ ਵਚਨ ਕੀਤਾ ਇੱਕ ਤਨ ਲਾਗੈ ਬਾਣੀਆਂ। ਕੱਲਾ ਦੀਵਾ ਨਹੀਂ, ਕੱਲਾ ਕਹਿ ਮੈਂ ਸਿਮਰਨ ਦੀਵਾ ਬਾਲ ਕੇ ਪਰੋਪੇ ਥੱਲੇ ਨਹੀਂ ਦੇਣਾ। ਸਾਹਿਬ ਕਹਿਣ ਲੱਗੇ ਸੇਵਾ ਦਾ ਮਤਲਬ ਹੀ ਇਹ ਵੇ ਕਿ ਤੇਰੇ ਸੀਨੇ ਵਿੱਚ ਜਿਹੜੇ ਮਾਲਕ ਨੇ ਚਾਨਣ ਦਿੱਤਾ ਸੇਵਾ ਦੇ ਨਾਲ ਇਸ ਚਾਨਣ ਨੂੰ ਲੋਕਾਂ ਤੱਕ ਵੀ ਬਖੇਰ ਸਕੇ। ਤੇ ਚੇਤੇ ਰੱਖਿਓ ਦੀਵੇ ਵਿੱਚ ਤਾਕਤ ਵੀ ਬੜੀ ਜੇ, ਹਨੇਰਾ ਕਦੀ ਦੀਵੇ ਤੋਂ ਬਿਨਾਂ ਜਾਣਾ ਵੀ ਨਹੀਂ। ਜੇ ਕੋਈ ਕਹਿ ਵੀ ਇੱਕ ਕਮਰਾ ਬੰਦ ਹੈ ਤੇ ਕਈ ਸਦੀਆਂ ਦਾ ਉਹਦੇ ਵਿੱਚ ਹਨੇਰਾ, ਕੀ ਕਵੀ ਉਸ ਡਾਂਗ ਨਾਲ ਸੋਟੇ ਨਾਲ ਤਲਵਾਰ ਨਾਲ ਕਿਸੇ ਹਥਿਆਰ ਨਾਲ ਉਸ ਹਨੇਰੇ ਨੂੰ ਕੱਟ ਕੇ ਚਾਨਣ ਪੈਦਾ ਕਰ ਸਕਦਾ? ਤੇ ਜੇ ਕੋਈ ਕਹਿ ਦੇ ਹਨੇਰਾ ਕਈ ਸਦੀਆਂ ਦਾ ਤੇ ਜਿੰਨੀਆਂ ਸਦੀਆਂ ਦਾ ਪੁਰਾਣਾ ਹਨੇਰਾ ਇੰਨਾ ਸਮਾਂ ਲੱਗੇਗਾ ਤੇ ਦਾਨੇ ਕਹਿੰਦੇ ਨੇ ਹਨੇਰਾ ਭਾਵੇਂ ਜਿਤਨਾ ਮਰਜ਼ੀ ਪੁਰਾਣਾ ਹੋਵੇ ਦੀਵਾ ਬਾਲਣ ਦੀ ਲੇੜੇ ਦੀਵਾ ਬਲੈ ਅੰਧੇਰਾ ਜਾਏ ਬਲਦਿਆਂ ਸਾਰ ਅੰਦਰ ਦਾ ਅੰਧਕਾਰ ਮਿਟ ਜਾਂਦਾ। ਸਾਹਿਬ ਨੇ ਤੁਲਨਾ ਜਦੋਂ ਦਿੱਤੀ ਕਹਿਣ ਲੱਗੇ ਜਦੋਂ ਨਾਮ ਦਾ ਦੀਵਾ ਬਲੇਗਾ ਭਾਵੇਂ ਕਰੋੜਾਂ ਜਨਮਾਂ ਦਾ ਤੇਰੇ ਅੰਦਰ ਅੰਧਕਾਰ ਹੈ ਪਰ ਸਤਿਗੁਰੂ ਦਾ ਸ਼ਬਦ ਉਹ ਦੀਵਾ ਹੀ ਜਿਹੜਾ ਤੇਰੇ ਅੰਦਰ ਕਰੋੜਾਂ ਜਨਮਾਂ ਦੇ ਹਨੇਰੇ ਨੂੰ ਮਿਟਾ ਦੇ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ ਕਹਿਣ ਲੱਗੇ ਸਤਿਗੁਰ ਸ਼ਬਦ ਉਜਾਰੋ ਦੀਪਾਂ ਬਿਰਸਿਓ ਅੰਧਕਾਰ ਤੈ ਮੰਦਰ ਰਤਨ ਕੋਟ ਦੀ ਖੁੱਲੀ ਅਨੁਪਾ। ਕਿਵੇਂ ਦੀਵਾ ਬਲਦਾ? ਬਾਬੇ ਕਬੀਰ ਨੇ ਵੀ ਇੱਕ ਬਚਨ ਕਿਹਾ ਕਹਿਣ ਲੱਗੇ ਮੇਰੇ ਮਾਲਕ ਜੀ ਕਿ ਇਸ ਅੰਦਰ ਹਨੇਰਾ, ਹਨੇਰਾ ਦੂਰ ਹੋ ਸਕਦਾ ਕੇਵਲ ਚਾਨਣ ਦੇ ਨਾਲ। ਉਹਨਾਂ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਜਦੋਂ ਕਹਿੰਦੇ ਨੇ ਕਿਆ ਪੜ੍ਹੀਆ ਕਿਆ ਦੁਨੀਆਂ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ। ਕਹਿਣ ਲੱਗੇ ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਾਵਾਰਾ, ਕਿਆ ਸੋਚੈ ਬਾਰਨ ਬਾਰਾ। ਕਹਿਣ ਲੱਗੇ ਅੰਧਿਆਰ ਹੈ ਦੀਪਕ ਚਾਹੀਏ, ਹਨੇਰਾ ਕਰਮ ਕਾਂਡਾ ਨਾਲ ਨਹੀਂ, ਹਨੇਰਾ ਜਿੱਦਣ ਵੀ ਬਿਨਸਣਾ ਉਦਨ ਬਲਦੇ ਕੋਈ ਦੀਵੇ ਨਾਲ। ਹੁਣ ਦੀਵੇ ਦੀਆਂ ਤਸਵੀਰਾਂ ਤਾਂ ਲੋਕ ਚੁੱਕੀ ਫਿਰਦੇ ਨੇ, ਗੁਰੂ ਨਾਨਕ ਦੀ ਰੀਸ ਤਾਂ ਬੇਅੰਤ ਕਰਨਗੇ ਵੀ ਆਪਣੇ ਆਪ ਨੂੰ ਗੁਰੂ ਮਿਤ ਲੈਣਗੇ ਸੀ ਗੁਰੂ ਹਾਂ। ਕਦੀ ਕਾਗਜ਼ ਦੇ ਦੀਵੇ ਬਲਦੇ ਵਿੱਚੋਂ ਜੇ ਕੋਈ ਕਾਗਜ਼ ਤੇ ਤਸਵੀਰ ਬਣਾ ਦੇ ਦੀਵੇ ਦੀ ਤੇ ਆਪਾਂ ਸਮਝਾਂਗੇ ਵੀ ਤਸਵੀਰ ਰੱਖੀਆਂ ਸਾਡੇ ਘਰ ਚਾਨਣ ਹੋ ਜਾਏਗਾ? ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਕੱਲਾ ਦੀਵਾ ਕਹਿਣ ਨਾਲ ਵੀ ਚਾਨਣ ਹੋਏਗਾ। ਬਾਬਾ ਕਬੀਰ ਕਹਿੰਦੇ ਅੰਧਿਆਰ ਹੈ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈ ਹੈ, ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ, ਪਹਿਲਾਂ ਮਨ ਡੋਲਦਾ ਪਿਆ ਸੀ। ਕਹਿਣ ਲੱਗੇ ਕਹਿ ਕਬੀਰ ਅਬ ਜਾਣਿਆ, ਹਨੇਰੇ ਵਿੱਚ ਤਾਂ ਠੋਕਰ ਪੈ ਸਕਦੀ ਏ ਪਰ ਜਿੱਥੇ ਚਾਨਣ ਨਾਲ ਅੱਖਾਂ ਨਾਲ ਤੱਕ ਲਿਆ ਜਾਏ ਜਿੰਨਾ ਮਰਜ਼ੀ ਕੋਈ ਭਰਮਾਣ ਦੀ ਕੋਸ਼ਿਸ਼ ਕਰੇ ਫਿਰ ਉਹ ਭਰਮਦਾ ਨਹੀਂ। ਸਾਹਿਬ ਕਹਿਣ ਲੱਗੇ ਕਿ ਪਿਆਰੇ ਅੰਧਿਆਰ ਹੈ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈ ਹੈ, ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ, ਕਹਿ ਕਬੀਰ ਅਬ ਜਾਣਿਆ। ਜਦੋਂ ਦੀਵਾ ਬਲਿਆ ਸਮਝ ਉਦੋਂ ਪਈ। ਕਹਿਣ ਲੱਗੇ ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੇ। ਬਲਿਆ ਹੋਇਆ ਕਹਿੰਦਾ ਨਾ ਭਤੀਜੇ ਤੋ ਕਿਆ ਕੀਜੇ, ਮੇਰੇ ਅੰਦਰ ਸਪਸ਼ਟ ਗਿਆਨ ਹੈ। ਸਹਿਬ ਕਹਿਣ ਲੱਗੇ ਹਜ਼ੂਰ ਕਹਿੰਦੇ ਨੇ ਅੰਮ੍ਰਿਤ ਬਚਨ। ਕਹਿਣ ਲੱਗੇ ਇੱਕ ਤਨ ਲਾਗੈ ਬਾਣੀਆਂ, ਸਿਮਰਨ ਕਰਕੇ ਜੇ ਹੋਰ ਸੁੱਖ ਚਾਹੁੰਦਾ ਸੁੱਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਵਿੱਚ ਤਾਂ ਦਰਗਹਿ ਬਹਿਸਣ ਪਾਈ ਹੈ। ਸੇਵਾ ਦੁਨੀਆਂ ਵਿੱਚ ਕਰੇਗਾ ਥਾਂ ਰੱਬ ਦੀ ਦਰਗਾਹ ਵਿੱਚ ਬਹਿਣ ਨੂੰ ਮਿਲੇਗੀ। ਆ ਸਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਅਸੀਂ ਰੋਜ਼ ਪੜ੍ਹਦੇ ਹਾਂ। ਸਹਿਬ ਕਹਿੰਦੇ ਨੇ ਤੇਰੇ ਆਉਣ ਦਾ ਮਕਸਦ ਕੀ ਹੈ? ਹਜ਼ੂਰ ਦੇ ਬਚਨ ਨੇ ਕਰੋ ਬੇਨਤੀ ਸੁਣੋ ਮੇਰੇ ਨੀਤਾ, ਸੰਤ ਟਹਿਲ ਕੀ ਬੇਲਾ। ਤੇ ਵੇਖੋ ਜੋ ਗੁਰੂ ਨਾਨਕ ਸਾਹਿਬ ਕਹਿੰਦੇ ਨੇ کے وچ درگاہ دے تھاں مل سکدا ہے کہ جے دنیا وچ شیب کمائے تاں درگاہ بیسن پائیے وے تے حضور کہن لگے سنت ٹہل کی بیلا ایاں کھاڑ چلو ہر لاہ آگے بسن سہیلا اوتھے تھاں تاں ملے گی جے ایتھے سیوا کرے گا. ستگرو نے شبد پارپکار نہیں ورتیا. کئی واری عرض کرنے ہاں کہ اپا کہیے میں پارپکار کرنا نا, پارپکار وچ وی کئی واری تھوڑا جا اینی کو اندر آئی جاندی ہے کہ میں کسے تے کرنا پیا. سیوا دا مطلب ہی ہے تیرا فرض ہے جے تو زندگی نو صبر کرنا تے اے تینو کرنا پینا. حضور دی بانی وچ واہ مہاراج سیوا کریے کیویں. ہن ستگرو دے گھر تے سیوا کرن دے کئی ڈنگ نے. کئی گرو کے سکھ ایسے نے جنہاں نو رب نے سوجھ دتی او قلم دے نال پہ سیوا کردے نے. کوئی ایسا ہے جنوں داتے نے گلے دی داد دتی او سائیں دے میٹھے گیت گا کے لوک گرو کی سیوا پہ کردے. کوئی ایسا ہے جنوں مالک نے تن دتا ہے او تن دے نال پہ سیوا کردے. پر شرط ایک کہ کلا تن نہیں. جے کہیے بھی روپیے دتے تے گرو نانک خوش ہو گئے, تے جے روپیاں دی سیوا نال کیول خوش ہوندا تے کدی رباب لالو دے کر نہیں ملک پاگو دے کروائی دی ہوندی. صاحب کہن لگے اندر من سکھی نو بھی کماندا ہوئے تن دی سیوا, کوئی من دی سیوا تے کوئی اپنے تن دی سیوا کردا پیا. تے ستگرو جڑے سیوا کردے نے انہاں دا جیون او سیوا کرن کیویں, آؤ گرو گرنتھ صاحب دے امرت بچن آپ پڑھیے. کہنے پہلی گل جڑا سیوا دار ہے جڑا گرو کی سیوا کرد او اپنے اندروں خون مارے. صاحب گرو گرنتھ صاحب دے بچن اسی روز پڑھنے ہاں, چاکر لگے چاکری نالے گارب باز گلا کرے کنیریاں خسم نہ پائے ساز. جے سیوا کرنی ہے آپ گوائے سیوا کرے تاں کچھ پائے مان. کہہ لگے جے اپنی خواہ مٹائے گا تے سیوا کرے گا تاں مان ملنی. مہاراج سیوک کیو جے کہہ لگے نانک سیوک سوئی آکھی ہے جو سر تر اتار ستگرو کا پانا من لے شبد رکھے اڑتار. ستگرو اس سیوک دے جیون وچ ہور کی کوجے تے گرو نانک صاحب جی دی امرت بانی دی او پوڑی جڑی روز آپا سننے ہاں. حضور کہندے نے جننے سیوا کرنی ہے او دے جیون دے وچ وی تبدیلی ات ضروری ہے. میں ایک دن ایتھے آ کے بھی عرض کیتی سی جے کہیے آپا بھانڈے مانجن نال کیول منزل ہے. ویکھو سیوا دے کنسپٹ نو سمجھیے بانی دی سیدھ وچ. بھانڈے تا ریسٹورنٹ وچ وی لوک بڑے مانجدے پئے نے. ہندوستان دے اندر سڑکاں تے جھاڑو لان والے جمعدار بڑے ملن گے. کہن لگے سیوا دا مطلب تیرے جیون وچ تبدیلی آوے. گرو نانک صاحب جیڑا میں نو مٹا کے سیوا کردا ہے او دے وچ تبدیلی کی. حضور نے کیا کہن لگے پہلی گل کہ اس سیوا دار دے اندر سنتوکھ ہوے تے بھائی گرداس اس نو شبد وردے نے او دے اندر صبر ہوے. گل اکو ہی سیوک سنتوکھی ہوے تے مہاراج سنتوکھ کتھوں ملے گا. کہن لگے گلاں نال نہیں سنتوک سمت وچوں ملے گا. پہلی گل سنتوک ہوے, دوجی گل او دے اندر سچ دا نواس ہوے سمرن ٹکیا ہوے. کہن لگے تیجی گل او سیوک دنیا وچ وچردا ہے. حضور دے بچن نے سیو کیتی سنتوک ای جنی سچو سچ تے آیا. پھر کہن لگے اونی مندے پیر نہ رکھیو. سیوا دار کدی مندے رستے تے نہیں تردا. کہن لگے اونی مندے پیر نہ رکھیو کر سکرت دھرم کمایا. اونی دنیا توڑے بندنا سنسار وچ رہندا پر اینا دے بندنا تو نرلے پے پترا تیاں وچ. پر جیڑا سیوا دار بن گیا او پترا نو سکھا نو جنوں وی ملدا ہے کیول ایک درشتی دے نال او دے اندر موہ دی کوئی تند نہیں. اونی دنیا توڑے بندنا ان پانی تھوڑا کھایا, سیوک دی خوراک وی تھوڑی ہے ان پانی تھوڑا کھایا. پھر وہ کہندا تو بخشی سی اگلا جدو اینی سیوا کول کون ہوے سیوا دار کول تے سائیں بخشش کردا ہے نت دیو چڑھے سوایا او دی منزل وڈے صاحب تک پہنچنا. کہن لگے وڈیائی وڈا پایا, وڈے دی وڈیائی کر کے او دے تک پہنچ گئے. ਹੁਣ ਕਦੀ ਦੇਖੋ ਖਾਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਸੇਵਾਦਾਰਾਂ ਦਾ ਜੀਵਨ। ਮੈਂ ਇੱਕ ਵਾਰੀ ਇੱਥੇ ਅਰਜ਼ ਵੀ ਕਰ ਗਿਆ ਸਾਂ, ਪਰ ਅੱਜ ਖਾਸ ਕਰਕੇ ਇਸ ਵਿਸ਼ੇ ਤੇ ਉਸ ਗੁਰਸਿੱਖ ਸੰਬੰਧੀ ਅਰਜ਼ ਕਰਨੀ ਚਾਹੁੰਦਾ। ਸੇਵਾ ਤਾਂ ਬੜਿਆਂ ਨੇ ਕੀਤੀ, ਪਰ ਭਾਈ ਜੀ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਸਾਡੇ ਸਤਿਕਾਰਯੋਗ ਮਹਾਨ ਵਿਦਵਾਨ, ਉਹਨਾਂ ਨੇ ਸੇਵਕ ਦੇ ਲੱਛਣ ਹੋਰ ਵੀ ਦੱਸੇ। ਕਹਿਣ ਲੱਗੇ, ਮੁਰਦਾ ਹੋਏ ਮੁਰੀਦ ਨਾ ਗੱਲੀ ਕੋਵਣਾ। ਸੇਵਾਦਾਰ ਗੱਲਾਂ ਨਾਲ ਨਹੀਂ, ਉਹ ਆਪਣੇ ਆਪ ਨੂੰ ਮਾਰ ਦਿੰਦਾ ਹੈ, ਤੇ ਚੇਤੇ ਰੱਖੀ ਮਰ ਕੇ ਹੀ ਮੁਰੀਦ ਬਣਿਆ ਜਾਂਦਾ ਹੈ। ਜਿਉਂਦੇ ਜੀ ਕਦੀ ਕੋਈ ਮੁਰੀਦ ਨਹੀਂ ਬਣਦਾ। ਮੁਰਦਾ ਹੋਏ ਮੁਰੀਦ ਨਾ ਗੱਲੀ ਕੋਵਣਾ, ਤੇ ਸਤਿਗੁਰੂ ਮੁਰੀਦ ਕਿਵੇਂ ਬਣੀਏ? ਕਹਿਣ ਲੱਗੇ, ਸਬਰ ਸਿਦਕ ਸ਼ਹੀਦ ਪਰਮ ਪੋ ਕੋਵਣਾ। ਉਹਦੇ ਅੰਦਰ ਸਬਰ ਦਾ ਅਰਥ ਸੰਤੋਖ ਹੁੰਦਾ ਹੈ, ਉਹਦੇ ਅੰਦਰ ਸਿਦਕੇ। ਸੇਵਾਦਾਰ ਅੰਦਰ ਕਿੰਨਾ ਕੁ ਸਿਦਕੇ, ਜੇ ਅੱਧੀ ਰਾਤ ਨੂੰ ਆਵਾਜ਼ ਦਿੰਦੇ ਨੇ ਲੈਣਿਆ, ਆਵਾਜ਼ ਦਿੰਦੇ ਨੇ ਕਿ ਬਾਹਰ ਦੇਖ ਰਾਤ ਏ ਕਿ ਦਿਨ ਏ, ਨਾਲ ਪੁੱਛਦੇ ਨੇ ਕਿੰਨੀ ਕੁ ਰਾਤ ਗਈ, ਤੇ ਸਿਦਕ ਵਾਲਾ ਕਹਿੰਦਾ, ਦਾਤਾ ਜਿੰਨੀ ਤੇਰੇ ਭਾਣੇ ਵਿੱਚ ਬਤੀਤਨੀ ਸੀ ਉਹ ਬੀਤ ਗਈ, ਤੇ ਅੱਗੇ ਜਿੰਨੀ ਕੁ ਰਹਿੰਦੀ ਏ ਕਿਰਪਾ ਕਰੀ ਤੇਰੀ ਰਜ਼ਾ ਵਿੱਚ ਬਤੀਤ ਹੋ ਜਾਏ। ਜੇ ਕਿਤੇ ਤੱਕੋ ਸਿਦਕ ਹੀ ਹੋ ਜਾ ਚਾਹੀਦਾ। ਸੇਵਾਦਾਰ ਕੱਲਾ ਕਹਿਣ ਨਾਲ ਨਹੀਂ, ਸਿਦਕ ਇੰਨਾ ਕੁ ਹੋਵੇ। ਸਤਿਗੁਰੂ ਅੰਮ੍ਰਿਤ ਬਚਨ ਕਰਦੇ ਨੇ, ਕਹਿੰਦੇ ਨੇ ਲੈਣਿਆ, ਕਿਆ ਧਰਮਸ਼ਾਲਾ ਦੀ ਕੰਧ ਡਿੱਗ ਪਈ ਏ, ਇਹਨੂੰ ਬਣਾਉਣਾ, ਸਵੇਰੇ ਸੰਗਤ ਨੇ ਆਉਣਾ। ਇੰਨਾ ਸਿਦਕ ਵਾਲਾ ਸਵਾਲ ਹੀ ਨਹੀਂ ਕਿ ਸਵੇਰ ਦੀ ਇੰਤਜ਼ਾਰ ਕਰਾਂ। ਕਹਿੰਦਾ, ਦਾਤਾ ਤੇਰਾ ਹੁਕਮ ਏ, ਅੱਧੀ ਰਾਤ ਨੂੰ ਕੰਧ ਪਿਆ ਬਣਾਉਂਦਾ, ਇਹ ਸਾਡੇ ਲਈ ਪੂਰਨੇ ਸਨ। ਸਾਹਿਬ ਨੇ ਕਿਹਾ, ਮਰੀ ਕੋਈ ਚੂਹੀ ਏ, ਜਿਹੜੀਆਂ ਸਾਖੀਆਂ ਮੈਂ ਸਿਰਫ ਟਿਊਕ ਮਾਤਰ, ਤੇ ਜਿਹਦਾ ਕੰਮ ਸੀ ਕਿ ਇਹੋ ਜਿਹਾ ਕੂੜਾ ਪਿੰਡਾਂ ਵਿੱਚ ਆਮ ਤੌਰ ਤੇ ਨਖੇਤ ਲੋਕ ਜਿਨ੍ਹਾਂ ਨੂੰ ਕਹਿੰਦੇ ਸਨ, ਗੁਰਮਤ ਵਿੱਚ ਨਹੀਂ, ਉਹਨਾਂ ਵਿਚਾਰਿਆਂ ਨੂੰ ਥੋਪਿਆ ਜਾਂਦਾ ਸੀ। ਕਹਿਣ ਲੱਗੇ, ਮਰੀ ਚੂਹੀ, ਸੱਤ ਬਚਨ ਕਹਿ ਕੇ ਬਾਹਰ ਸੁੱਟਣ ਪਿਆ ਜਾਂਦਾ। ਸਾਹਿਬ ਕਹਿਣ ਲੱਗੇ, ਭਾਈ ਗੁਰਦਾਸ ਕਹਿੰਦੇ ਨੇ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਕੋਵਣਾ, ਸਬਰ ਸਿਦਕ ਸ਼ਹੀਦ ਭਰਮ ਕੋ ਕੋਵਣਾ, ਪਰ ਗੋਲਾ ਮੁੱਲ ਖਰੀਦ ਕਾਰੇ ਜੋਗਣਾ। ਸੇਵਕ ਹੋਵੇ ਜਿਹੜਾ ਸਾਈਂ ਦੇ ਦਰ ਤੇ ਵਿਕਿਆ ਹੋਇਆ ਗੁਲਾਮ ਹੋਵੇ। ਇੱਥੇ ਵਿਕੇ ਦਾ ਮਤਲਬ ਇਹ ਨਹੀਂ ਕਿ ਗੁਰੂ ਨੂੰ ਤਨਖਾਹ ਪਿਆ ਦਿੰਦਾ। ਕਹਿਣ ਲੱਗੇ, ਨਹੀਂ, ਵਿਕੇ ਹੋਏ ਦਾ ਮਤਲਬ ਇਹ, ਜਿਹੜਾ ਕਹਿ ਸਤਿਗੁਰੂ ਤੇਰੇ ਬਚਨ ਕਮਾਣ ਨੂੰ ਜੇ ਤਨ ਮਨ ਧਨ ਸਭ ਕੁਝ ਦੇਣਾ ਪਿਆ, ਮੈਂ ਤੇਰੇ ਚਰਨਾਂ ਦਾ ਗੁਲਾਮ ਹਾਂ। ਸਾਹਿਬ ਕਹਿਣ ਲੱਗੇ, ਪਿਆਰੇ, ਕਿ ਸਰਬ ਸਬਰ ਸਿਦਕ ਸ਼ਹੀਦ ਭਰਮ ਕੋ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਤੇ ਕਿਵੇਂ ਜੋਵਣਾ? ਜਿਵੇਂ ਬਾਣੀ ਵਿੱਚ ਪਰਮਾਨ ਨੇ, ਦੇਖੋ ਸੇਵਕ ਦੀ ਪਰਿਭਾਸ਼ਾ, ਕਹਿਣ ਲੱਗੇ, ਮੁੱਲ ਖਰੀਦੀ ਲਾਲਾ ਗੋਲਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਥ ਬਿਕਾਨਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮੈਂ ਲਾਲੀ ਪਿਓ ਲਾਲਾ, ਮੇਰਾ ਹੋਂ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਲੈ, ਤੇਰੀ ਭਗਤ ਕਰੂੰ ਇਕਰਾਇਆ, ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਊ, ਪੱਖਾ ਫੇਰੀ ਪੈਰ ਮਲੋਵਾ। ਹੁਣ ਸੇਵਕ ਕਹਿੰਦਾ, ਜਪਤ ਰਹਾ ਤੇਰਾ ਨਾਂ, ਕਿਰਪਾ ਕਰੀ ਇੰਨੀ ਸੇਵਾ ਕਰਕੇ, ਲੂਣ ਹਰਾਮੀ ਨਾਨਕ ਲਾਲਾ, ਬਖਸ਼ੈ ਤੁਧ ਵਡਿਆਈ, ਮੈਂ ਤੇਰੇ ਦਰ ਦਾ ਨਮਕ ਖਾ ਕੇ ਤੇਰੇ ਦਰ ਦੀ ਸੇਵਾ ਨਹੀਂ ਕਰ ਸਕਿਆ, ਮੈਨੂੰ ਬਖਸ਼ ਦੇ। ਕਿਹੋ ਜਿਹਾ ਸਿਦਕ ਚਾਹੀਦਾ? ਕਹਿਣ ਲੱਗੇ, ਸਬਰ ਸਿਦਕ ਸ਼ਹੀਦ ਭਰਮ ਕੋ ਖੋਵਣਾ, ਗੋਲਾ ਮੁੱਲ ਖਰੀਦ। ਜਿਵੇਂ ਬਾਬਾ ਕਬੀਰ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਉਹ ਕਹਿੰਦੇ ਨੇ, ਫੁਰਮਾਨ ਤੇਰਾ ਸਿਰੇ ਉੱਪਰ ਕੌਣ ਏ ਗੁਲਾਮ, ਤੇਰਾ ਹੁਕਮ ਮੈਂ ਸਿਰ ਮੱਥੇ ਕਬੂਲ ਕਰਨਾ ਵਾ, ਫਿਰ ਨਾ ਕਰਤ ਵਿਚਾਰ, ਜੋ ਤੂੰ ਹੁਕਮ ਕਰਦੇ ਮੈਂ ਕਦੀ ਕਹਾਂਗਾ ਨਹੀਂ, ਆਪਣੇ ਦਿੱਤੇ ਹੋਏ ਹੁਕਮ ਤੇ ਤੂੰ ਵਿਚਾਰ ਕਰ ਲੈ। ਕਹਿਣ ਲੱਗੇ, ਸਵਾਲ ਹੀ ਨਹੀਂ ਪੈਦਾ ਹੁੰਦਾ, ਗੁਲਾਮ ਕੀ, ਤੇ ਹੁਕਮ ਉੱਤੇ ਪਰਤ ਕੇ ਕਹਿ ਨਜ਼ਰਸ਼ਾਨੀ ਕਰੋ। ਕਹਿਣ ਲੱਗੇ, ਮੇਰੇ ਮਾਲਕ, ਫੁਰਮਾਨ ਤੇਰਾ ਸਿਰਾ ਉੱਪਰ, ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰਿਆ, ਤੁਝੇ ਤੈ ਨਿਸਤਾਰ, ਬੰਦੇ ਬੰਦਗੀ ਇੱਕ ਪਿਆਰ, ਸੇਵਾਦਾਰ ਕੀ ਕਹਿ ਸਹਿਬ ਰੋਸ ਧਰੋ, ਕੇ ਪਿਆਰ ਨਾਮ ਤੇਰਾ ਆਧਾਰ ਮੇਰਾ, ਜੋ ਫੁੱਲ ਜਿਹੀ ਹੈ ਨਾਰ, ਜਿਵੇਂ ਪਾਣੀ ਕੌਲ ਦਾ ਫੁੱਲ ਉਹਦਾ ਆਸਰਾ ਪਾਣੀ ਏ, ਕਬੀਰ ਦਾ ਆਸਰਾ ਤੇਰਾ ਸਿਮਰਨ ਤੇ ਤੇਰੀ ਸੇਵਾ ਏ। ਕਹਿਣ ਲੱਗੇ, ਨਾਮ ਤੇਰਾ ਆਧਾਰ ਮੇਰਾ, ਜੋ ਫੁੱਲ ਜਿਹੀ ਹੈ ਨਾਰ, ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਂ। ਕਹਿਣ ਲੱਗੇ, ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ,
ਸੋਵਣਾ, ਪੀਣ ਹੋਏ ਜਦੀਦ, ਪਾਣੀ ਢੋਵਣਾ ਪੱਖੇ ਦੀ ਤਾਗੀਦ, ਪੱਗ ਮਲ ਧੋਵਣਾ ਸੇਵਕ ਹੋਏ ਸੰਜੀਦ, ਨਾ ਹੱਸਣ ਰੋਵਣਾ। ਕਹਿਣ ਲੱਗੇ ਪਿਆਰੇ ਦਰਦ ਦਰਵੇਸ਼ ਰਸ਼ੀਦ, ਪਿਰਮ ਰਸ ਪੋਵਣਾ। ਤੇ ਜਦੋਂ ਇਹੋ ਜਿਹਾ ਸੇਵਾਦਾਰ ਦੁਨੀਆਂ ਤੋਂ ਜਾਂਦਾ, ਚੰਦ ਮੁਬਾਰਕ ਈਦ ਭੁੱਗ ਖਲੋਵਣਾ, ਜਿਵੇਂ ਈਦ ਦਾ ਚੰਦ ਚੜੇ ਵਧਾਈਆਂ ਦਿੱਤੀਆਂ ਜਾਂਦੀਆਂ ਨੇ। ਸਾਹਿਬ ਕਹਿੰਦੇ ਨੇ ਗੁਰਮੁਖਾ ਤੂੰ ਇਸ ਭਾਵਨਾ ਨਾਲ ਸੇਵਾ ਕਰੀ। ਤੇ ਕਦੀ ਤੱਕਿਓ ਸਾਹਿਬ ਧੰਨ ਗੁਰੂ ਅਰਜਨ ਦੇਵ ਦੇ ਦਰ ਦੇ ਸੇਵਾਦਾਰ ਨੂੰ, ਜਿਹੜਾ ਵਾਕੀ ਗੁਰੂ ਦੇ ਦਰ ਦਾ ਲਾਲਾ ਗੋਲਾ ਬਣ ਗਿਆ। ਤੇ ਮੈਂ ਅਰਦਾਸ ਕਰਾਂ ਸਾਈਆਂ, ਕੇਵਲ ਕਹਿੰਦੇ ਪਏ ਹਾਂ ਇਹੋ ਜਿਹਾ ਜੀਵਨ ਰਹਿਮਤ ਕਰਕੇ ਬਖਸ਼ ਦੇ। ਕਦੀ ਤੱਕਦੇ ਹਾਂ ਕਿ ਅੱਜ ਗੁਰੂ ਕਾ ਸਿੱਖ ਆਇਆ, ਜਗਿਆਸੂ ਬਣ ਕੇ ਆਇਆ, ਆਮ ਬੰਦਾ ਨਮਸਕਾਰ ਕਰਕੇ ਕਹਿੰਦਾ ਦਾਤਾ ਕਿਰਪਾ ਕਰ, ਤੇਰੇ ਸਿੱਖਾਂ ਨੂੰ ਦੇਖਣਾ ਵਾ ਤੇ ਉਹਨਾਂ ਨੂੰ ਅਕਸਰ ਕਹਿੰਦਾ ਵਾ ਸਿੱਖੋ ਅਸੀਂ ਆਪਣੇ ਅਸਲੀ ਆਪਣੇ ਗੁਰੂ ਦੇ ਵਾਰਸ ਤੁਸੀਂ ਹੋ, ਤੁਹਾਡਾ ਸਤਿਗੁਰੂ ਇੱਕ ਸਾਗਰ ਦੀ ਤਰ੍ਹਾਂ ਹੈ ਤੇ ਤੁਸੀਂ ਸਾਗਰ ਵਿੱਚ ਉੱਠੇ ਹੋਏ ਇੱਕ ਬੱਦਲ ਦੀ ਤਰ੍ਹਾਂ ਹੋ, ਜਿੱਥੇ ਜਾਂਦੇ ਹੋ ਤੇ ਗੁਰੂ ਦੀ ਦਾਤ ਦੀ ਵਰਸਾ ਵਰਖਾ ਕਰ ਦਿੰਦੇ ਹੋ। ਤੁਹਾਡਾ ਸਤਿਗੁਰੂ ਚੰਦਨ ਦੀ ਤਰ੍ਹਾਂ ਸਿਰਫ ਇੱਕ ਉਦਾਹਰਨ ਦਾ ਪਾ ਕੇ ਤੁਸੀਂ ਨੇੜੇ ਨਿਕਲਣ ਵਾਲੀ ਹਵਾ ਹੋ, ਜਿੱਥੇ ਜਾਂਦੇ ਹੋ ਇਹਦੀ ਜਾ ਕੇ ਮਹਿ ਖਿਲਾਰਦੇ ਹੋ। ਆਇਆ ਨਮਸਕਾਰ ਕਰਕੇ ਕਹਿੰਦਾ ਸਤਿਗੁਰੂ ਆਪਣੀ ਸਿੱਖੀ ਦੀ ਦਾਤ ਦੇ ਦੇ। ਹਜ਼ੂਰ ਨੇ ਤੱਕਿਆ ਤੇ ਦੇਖ ਕੇ ਸ਼ਬਦ ਵਰਤਿਆ, ਕਹਿਣ ਲੱਗੇ ਪੁਰਖਾ ਸਿੱਖੀ ਦੀ ਦਾਤ। ਕਹਿੰਦਾ ਆਪਣੀ ਸਿੱਖੀ ਆਪਣੀ ਸੇਵਾ ਦੀ ਦਾਤ ਦੇ। ਤੇ ਅੱਗੋਂ ਉੱਤਰ ਮਿਲਿਆ ਪੁਰਖਾ ਜਿਹੜਾ ਭਾਂਡਾ ਪਹਿਲਾਂ ਹੀ ਭਰਿਆ ਹੋਵੇ, ਭਰੇ ਹੋਏ ਭਾਂਡੇ ਵਿੱਚ ਕੁਝ ਨਹੀਂ ਪੈਂਦਾ, ਜੇ ਕੁਝ ਪਵਾਉਣਾ ਚਾਹੁੰਦਾ ਤਾਂ ਪਹਿਲਾਂ ਭਾਂਡੇ ਨੂੰ ਖਾਲੀ ਕਰਕੇ ਆ। ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ। ਸਾਹਿਬ ਕਹਿੰਦੇ ਨੇ ਬਾਣੀ ਵਿੱਚ ਵਚਨ ਆਉਂਦਾ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਪਾਸ ਦਾ ਮਤਲਬ ਜੇ ਪਹਿਲਾਂ ਭਾਂਡਾ ਖਾਲੀ ਕੀਤਾ। ਕਹਿੰਦਾ ਦਾਤਾ ਸਮਝਿਆ ਨਹੀਂ। ਸਾਹਿਬ ਨੇ ਦੂਜੀ ਵਾਰ ਫਿਰ ਕਿਹਾ, ਕਹਿਣ ਲੱਗੇ ਪੁਰਖਾ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਕਹਿੰਦਾ ਦਾਤਾ ਮੈਂ ਸਮਝਿਆ ਨਹੀਂ। ਤੀਜੀ ਵਾਰ ਫਿਰ ਸਪਸ਼ਟ ਕੀਤਾ, ਕਬਰਾਂ ਨੂੰ ਪੂਜਣ ਵਾਲਾ ਜਿਹਦਾ ਅੰਦਰ ਹੀ ਮੁਰਦਾ ਕਬਰ ਬਣ ਜਾਏ ਉਹ ਸਿੱਖੀ ਨੂੰ ਕਮਾਏਗਾ ਕਿਵੇਂ? ਇੱਕ ਪਾਸੇ ਕਬਰ ਪੂਜਣਾ ਤੇ ਦੂਜੇ ਪਾਸੇ ਕਹਿੰਦਾ ਮੈਨੂੰ ਸਿੱਖੀ ਦੀ ਦਾਤ ਮਿਲ ਜਾਏ, ਇਸ ਤਰ੍ਹਾਂ ਨਹੀਂ। ਅਰਜ਼ ਕਰ ਰਿਹਾ ਸੇਵਾਦਾਰ ਕੀ ਹੈ, ਕਬਰ ਪੂਜਣ ਨਾਲ ਨਹੀਂ। ਚੇਤੇ ਰੱਖ ਪਹਿਲਾਂ ਉਹਨੂੰ ਤਾਹ ਕਬਰ ਜੋ ਘਰ ਬਣਾ ਕੇ ਬੈਠਾ ਬਣਾਈ ਸੀ ਆਪਣੇ ਘਰ, ਤੇ ਭਾਈ ਸਾਹਿਬ ਭਾਈ ਤੀਰਥਾ, ਭਾਈ ਤੀਰਥਾ ਘਰ ਕਬਰ ਬਣਾ ਕੇ ਬੈਠਾ। ਹਰ ਸਵਾਲ ਸਰਵਰ ਦੇ ਰੋਡ ਚਾੜਨ ਹੁੰਦਾ। ਪਿੰਡ ਦਾ ਚੌਧਰੀ ਪਿੰਡ ਦਾ ਆਗੂ ਏ, ਗੁਰੂ ਨੇ ਕਿਹਾ ਸਾਹਿਬ ਨੇ ਕਿਹਾ ਕਿ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਚਾਈ ਚਾਈ ਘਰ ਗਿਆ ਤੇ ਜਾ ਕੇ ਆਪਣੇ ਘਰ ਦੀਵਾ ਬਾਲ ਉਸ ਕਬਰ ਦੀਆਂ ਇੱਟਾਂ ਇੱਕ ਪਾਸੇ ਕੀਤੀਆਂ। ਪਰ ਜਦੋਂ ਤੁਰ ਲੱਗਾ ਸੀ ਸਾਹਿਬ ਨੇ ਕਿਹਾ ਇੱਕ ਗੱਲ ਚੇਤੇ ਰੱਖੀ, ਇੱਥੇ ਲਾਲਚ ਨਹੀਂ। ਗੁਰਮਤ ਦਾ ਜਿਹੜਾ ਸਿਧਾਂਤ ਨਗਦ ਸਿਧਾਂਤ ਏ, ਇੱਥੇ ਨਾ ਤਾਂ ਲਾਲਚ ਨਾ ਤਮੇ। ਇਹ ਨਹੀਂ ਕਿ ਇਸ਼ਤਿਹਾਰਬਾਜ਼ੀ ਕਰਕੇ ਤੈਨੂੰ ਆਹ ਮਿਲੇਗਾ, ਤੂੰ ਆ ਜਾ ਤੈਨੂੰ ਆਹ ਮਿਲੇਗਾ। ਹਾਂ ਸੇਵਾ ਕਰੇ ਤਰੁੱਟ ਕੇ ਸਭ ਕੁਝ ਦਏਗਾ, ਪਰ ਪਹਿਲੀ ਗੱਲ ਜੇ ਇੱਥੇ ਆਉਣੇ ਤੇ ਆਪਣੀ ਮੌਤ ਆਪਣਾ ਸਿਰ ਤਲੀ ਤੇ ਰੱਖ ਕੇ ਆਵੀ, ਹਾਂ ਉਸ ਮੌਤ ਵਿੱਚੋਂ ਤੈਨੂੰ ਉਹੋ ਜਿਹੀ ਜੀਵਨ ਮਿਲੇਗਾ ਜਿਹੜੀ ਪਰਤ ਕੇ ਕਦੀ ਮੌਤ ਨਹੀਂ ਹੋਣੀ। ਕਹਿਣ ਲੱਗੇ ਤੂੰ ਸੇਵਾ ਕਮਾਣ ਲੱਗਾ, ਪਿੰਡ ਦੀ ਚੌਧਰ ਚਲੀ ਜਾਏਗੀ। ਕਹਿੰਦਾ ਮਹਾਰਾਜ ਪ੍ਰਵਾਨ, ਦੇਖੋ ਸਿਦਕੋ ਦਾ ਗੋਲਾ ਮੁੱਲ ਖਰੀਦਿਆ ਹੋਇਆ। ਸਾਹਿਬ ਕਹਿਣ ਲੱਗੇ ਚੇਤੇ ਰੱਖੀ ਬਿਰਾਦਰੀ ਸ਼ੇਖ ਗਏਗੀ। ਕਹਿੰਦਾ ਪ੍ਰਵਾਨ। ਸਾਹਿਬ ਨੇ ਤੀਜਾ ਕਿਹਾ, ਕਹਿਣ ਲੱਗੇ ਜਿਸ ਦੌਲਤ ਧਨ ਭੋਏ ਜ਼ਮੀਨ ਡੰਗਰਾਂ ਤੇ ਮਾਣ ਕਰਨਾ ਬਿਣ ਸਕਦੇ ਨੇ। ਕਹਿੰਦਾ ਪ੍ਰਵਾਨ। ਕਹਿਣ ਲੱਗੇ ਹੋ ਸਕਦਾ ਕੱਲ ਨੂੰ ਅੱਜ ਚੌਧਰੀ ਏ ਕੱਲ ਨੂੰ ਘਾਹ ਖੋਤਰੇ। ਕਹਿੰਦਾ ਪ੍ਰਵਾਨ, ਪਰ ਇੱਕ ਕਿਰਪਾ ਕਰੀ ਸਭ ਕੁਝ ਸਹਿ ਲਾਂਗਾ, ਕਦੀ ਇਹੋ ਜਿਹਾ ਦਿਨ ਨਾ ਆਵੇ ਜਿੱਦਣ ਮੈਂ ਗੁਰੂ ਅਰਜਨ ਦੇਵ ਤੇਰੇ ਘਰ ਤੋਂ ਟੁੱਟ ਜਾਵਾਂ। ਅੱਜ ਵਿਕ ਗਿਆ ਗੁਰੂ ਦੇ ਦਰ ਤੇ ਘਰ ਗਿਆ, ਜਾ ਕੇ ਉਹਨੇ ਕਬਰ ਨੂੰ ਢਾਹ ਦਿੱਤਾ। ਸਾਹਿਬ ਧੰਨ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਜੁੜ ਗਿਆ। ਪਿੰਡ ਦੀ ਬਰਾਦਰੀ ਇਕੱਠੀ ਹੋਈ ਤੇ ਪਹਿਲੇ ਬਜ਼ੁਰਗ ਨੇ ਕਿਹਾ, ਕਹਿਣ ਲੱਗੇ ਤੂੰ ਪਿੰਡ ਦਾ ਚੌਧਰੀ ਹੈ, ਜੇ ਤੂੰ ਸਰਵਰ ਦੀ ਪੂਜਾ ਛੱਡ ਦਿੱਤੀ ਤੇਰੇ ਤੋਂ ਚੌਧਰ ਖੋਲਾਂਗੇ। ਤੇ ਅੱਗੋਂ ਕਹਿੰਦਾ ਮੈਂ ਇਹ ਹਉਮੇ ਵਾਲਾ ਛੱਜ ਤਾਂ ਬਾਬੇ ਦੇ ਦਰ ਤੇ ਬਾਹਰ ਸੱਟ ਆਇਆ ਸੀ। ਮੈਨੂੰ ਇਸ ਚੌਧਰ ਦੀ ਲੋੜ ਨਹੀਂ। ਕਹਿਣ ਲੱਗੇ ਤੇਰੇ ਨਾਲ ਕਿਸੇ ਨੇ ਵਰਤਣਾ ਨਹੀਂ। ਕਹਿੰਦਾ ਅੱਜ ਮੇਰੀ ਜ਼ਿੰਦਗੀ ਦਾ ਵਰਤਨ ਗੁਰੂ ਨੇ ਨਾਮ ਬਣਾ ਦਿੱਤਾ ਹੈ, ਮੈਨੂੰ ਨਾਮ ਦੇ ਨਾਲ ਹੀ ਮੇਰੀ ਜ਼ਿੰਦਗੀ ਲੰਘ ਸਕਦੀ ਹੈ। ਚੌਧਰ ਚਲੀ ਗਈ, ਬਿਰਾਦਰੀ ਨੇ ਵਿਰੋਧ ਕੀਤਾ, ਕਹਿੰਦੇ ਨੇ ਇੱਥੋਂ ਤੱਕ ਕਿ ਮਾਲ ਡੰਗਰ ਵੀ ਚਲਾ ਗਿਆ। ਮੈਂ ਕਹਿ ਰਿਹਾ ਸਿੱਧਕ ਕਿਹੋ ਜਿਹਾ ਚਾਹੀਦਾ, ਇਹ ਨਹੀਂ ਕਿ ਸੁੱਖ ਦਿੱਤਾ ਸੇਵਕ, ਜੇ ਦੁੱਖ ਆਇਆ ਕਹਿਣਾ ਸ਼ਾਇਦ ਗੁਰੂ ਵੈਰ ਕਮਾਉਂਦਾ ਪਿਆ। ਸਿੱਖੀ ਦੇ ਸਿਧਾਂਤ ਨੂੰ ਸਮਝੀਏ, ਹਜ਼ੂਰ ਨੇ ਜੋ ਕਿਹਾ ਸਭ ਕੁਝ ਚਲਾ ਗਿਆ ਐਸਤਾ ਐਸਤਾ, ਇੰਨਾ ਸਿੱਧਕ ਵਾਲਾ ਸੀ। ਜਿਉਂ ਜਿਉਂ ਜਾਂਦਾ ਰਿਹਾ ਇਹਨੇ ਧਿਆਨ ਵਿੱਚ ਜੀਣਾ ਸ਼ੁਰੂ ਕਰ ਦਿੱਤਾ, ਸਿਮਰਨ ਕਰਨਾ, ਧਿਆਨ ਵਿੱਚ ਖਾਣਾ, ਧਿਆਨ ਵਿੱਚ ਬਹਿਣਾ, ਧਿਆਨ ਵਿੱਚ ਸੌਣਾ। ਇਹਦੀ ਜ਼ਿੰਦਗੀ ਦਾ ਆਧਾਰ ਹੀ ਮੇਰੇ ਮਾਲਕ ਦਾ ਚਰਨਾਂ ਦਾ ਨਾਮ ਦਾ ਧਿਆਨ ਬਣ ਗਿਆ। ਪਿੰਡ ਛੱਡ ਦਿੱਤਾ, ਜਾ ਕੇ ਇਹ ਘਾਹ ਖੋਤਰ ਕੇ ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਲੱਗਾ। ਤੇ ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਲਿਖਦੇ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਕਮਨਾਮਾ ਭੇਜਿਆ ਮੇਵੜੇ ਨੂੰ ਕਿ ਫਲਾਣੇ ਪਿੰਡ ਵਿੱਚ ਜਾਈ, ਜਾ ਕੇ ਤੀਰਥੇ ਨੂੰ ਇਹ ਦਹੀਂ ਤੂੰ ਸਾਡਾ ਹੁਕਮਨਾਮਾ, ਪਰ 20 ਰੁਪਈਏ ਲੈਣ ਤੋਂ ਬਾਅਦ ਇਸ ਗੱਲ ਨੂੰ ਸਮਝੀਏ, ਦੂਜੇ ਪਾਸੇ ਨਾਲ ਜਾਇਓ ਵੀ ਗੁਰੂ ਤਮਾ ਕਰ ਰਹੇ ਨੇ। ਨਹੀਂ ਨਹੀਂ, ਸੇਵਕ ਨੂੰ ਕਿਵੇਂ ਘੜਿਆ ਜਾਂਦਾ ਉਹਦੇ ਜੀਵਨ ਨੂੰ। ਇਹ ਮੇਵੜਾ ਗਿਆ, ਜਾ ਕੇ ਪੁੱਛਿਆ ਤੀਰਥਾ, ਕਹਿਣ ਲੱਗੇ ਬਾਹਰ ਖੇਤਾਂ ਵਿੱਚ ਕਿਤੇ ਘਾਹ ਪੱਠੇ ਵੜਦਾ ਹੋਣਾ, ਮਜ਼ਦੂਰੀ ਕਰਦਾ ਲੋਕਾਂ ਦੇ ਘਰ, ਪਰ ਕਿਰਤ ਕਰਕੇ ਉਹ ਖਾਂਦਾ ਪਿਆ। ਤੇ ਗਿਆ ਮੇਵੜਾ, ਕਹਿੰਦਾ ਮੈਂ ਗੁਰੂ ਅਰਜਨ ਸਾਹਿਬ ਦੇ ਦਰ ਤੋਂ ਆਇਆ ਵਾਂ। ਉੱਠ ਕੇ ਇਸ ਭਾਈ ਤੀਰਥੇ ਨੇ ਚਰਨ ਪਕੜ ਲਏ, ਕਹਿੰਦਾ ਧੰਨ ਭਾਗ ਮੇਰੇ ਸਾਈਂ ਦੇ ਦਰ ਤੋਂ ਆਇਆ, ਮੇਰਾ ਦਿਲ ਕਰਦਾ ਤੇਰੇ ਚਰਨਾਂ ਦੀ ਖਾਕ ਆਪਣੇ ਮਸਤਕ ਤੇ ਲਾਵਾਂ। ਜਿਵੇਂ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੂ ਪਾਏ ਜੀਓ, ਉਹਦੇ ਚਰਨਾਂ ਦੀ ਖਾਕ ਮਸਤਕ ਤੇ ਲਾਣ ਤੇ ਆਇਆ। ਤੇ ਕਹਿੰਦਾ ਸਤਿਗੁਰੂ ਨੇ ਹੁਕਮ ਦਿੱਤਾ, ਕਹਿੰਦਾ ਲਿਆ ਮੈਨੂੰ ਦੇ ਤਾਂ ਸਹੀ। ਜਦੋਂ ਹੁਕਮ ਦੀ ਗੱਲ ਕਹੀ ਤੇ ਅੱਗੋਂ ਉੱਤਰ ਮਿਲਿਆ 20 ਰੁਪਈਏ ਦੇਣ ਤੋਂ ਬਾਅਦ, ਵਿਚਾਰੇ ਨੇ ਮੁਸ਼ਕਲ ਵਿੱਚ ਪੈ ਕੇ 20 ਰੁਪਈਏ ਦਿੱਤੇ। ਤੇ ਜਦੋਂ ਹੁਕਮ ਲੈ ਕੇ ਪੜਿਆ ਤੇ ਵਿੱਚ ਇੰਨਾ ਲਿਖਿਆ ਸੀ, ਭਾਈ ਤੀਰਥੇ ਤੈਨੂੰ ਨਾਮ ਚੇਤੇ ਆਵੇ, ਗੁਰੂ ਨਾਨਕ ਦੇ ਚਰਨਾਂ ਦਾ ਸਿੱਧਕ ਬਣਿਆ ਰਹੇ। ਇੰਨਾ ਸ਼ਬਦ ਸੁਣਿਆ ਤੇ ਰੋ ਪਿਆ। ਉਸ ਮੇਵੜੇ ਨੇ ਜਿਹੜਾ ਲੈ ਕੇ ਆਇਆ ਸੀ ਉਹਨੇ ਸੋਚਿਆ ਸ਼ਾਇਦ ਅੰਦਰ ਨੂੰ ਠੋਕਰ ਲੱਗੀ, ਵਿੱਚ ਲਿਖਿਆ ਕੀ ਏ। ਜਦੋਂ ਰੋ ਪਿਆ, ਹੁਣ ਸੇਵਕ ਦੇ ਅੰਦਰ ਤਬਦੀਲੀ ਕਿੰਨੀ ਏ, ਕਹਿੰਦਾ ਸੀ ਤੈਨੂੰ ਖੇਦ ਏ ਕਿ 20 ਰੁਪਈਆਂ ਦਾ ਘਾਟਾ ਪੈ ਗਿਆ। ਕਹਿੰਦਾ ਖੇਦ ਨੀ, ਮੇਰੀਆਂ ਅੱਖਾਂ ਵਿੱਚ ਦੁੱਖ ਦਾ ਨੀਰ ਨਹੀਂ, ਇਹ ਚਾਉ ਤੇ ਉਮਾ ਦਾ ਨੀਰ ਏ। ਪੁੱਛਿਆ ਜੀ ਕਿਉਂ, ਕਹਿੰਦਾ ਗੁਰੂ ਅਰਜਨ ਦੇਵ ਤੇਰਾ ਕਿੰਨਾ ਕੁ ਸ਼ੁਕਰ ਕਰਾਂ, ਤੇਰੇ ਦਰ ਤੇ ਧਨਾੜ ਵੱਧ ਤੋਂ ਵੱਧ ਹੁੰਦੇ ਨੇ, ਪਰ ਸਾਈਆਂ ਇਸ ਘਾਹ ਖੋਤਰਨ ਵਾਲੇ ਨੂੰ ਤੂੰ ਆਪਣੇ ਅੰਦਰੋਂ ਭੁਲਾਇਆ। ਹੁਣ ਦੇਖੋ ਦੀ ਸੋਚ, ਤੂੰ ਅੰਦਰੋਂ ਭੁਲਾਇਆ ਨਹੀਂ, ਇਹ ਘਾਹ ਖੋਤਰਨ ਵਾਲੇ ਨੂੰ ਚੇਤੇ ਰੱਖੀ। ਤੇ ਜਦੋਂ ਗੁਰੂ ਕਹਿੰਦੇ ਤੈਨੂੰ ਕਰਤਾਰ ਚੇਤੇ ਆਵੇ, ਤੇ ਗੁਰੂ ਦੇ ਬਚਨ ਤਾਂ ਜ਼ਿੰਦਗੀ ਦਾ ਭਲਾ ਕਰ ਦਿੰਦੇ ਨੇ। ਟਿਕਿਆ ਰਿਹਾ, ਸਮਾਜ ਨੇ ਬਹੁਤ ਕੁਝ ਕਿਹਾ, ਦੂਜੀ ਵਾਰ ਫਿਰ ਹੁਕਮਨਾਮਾ ਆਇਆ। ਤੇ ਜਦੋਂ ਸਿੱਖ ਨੂੰ ਦਿੱਤਾ ਭਾਈ ਤੀਰਥੇ ਨੂੰ, ਇਹਦੇ ਤੇ ਲਿਖਿਆ ਸੀ ਤੀਰਥੇ ਤੇਰੀ ਲੋੜ ਪੈ ਗਈ ਏ ਗੁਰੂ ਕੇ ਲੰਗਰ ਵਿੱਚ, ਹੁਕਮ ਸੁਣਦਿਆ ਸਾਰ ਤੂੰ ਗੁਰੂ ਕੇ ਲੰਗਰ ਵਿੱਚ ਹਾਜ਼ਰ ਹੋ ਜਾਣ। ਸਾਰੀ ਰਾਤ ਚਾਹ ਨਾਲ ਬਤੀਤ ਹੋਈ ਕਿ ਸਵੇਰੇ ਗੁਰੂ ਅਰਜਨ ਦੇਵ ਜੀ ਦੇ ਦਰ ਤੇ ਜਾਣਾ ਮੈਂ ਸੇਵਾ ਕਰਨ ਦੇ ਲਈ। ਚਾਈ ਚਾਈ ਰਾਤ ਜਾਗਦਿਆਂ ਕੱਢੀ, ਸਵੇਰੇ ਪਰਿਵਾਰ ਨੂੰ ਕਹਿੰਦਾ ਸਿਦਕ ਨਾਲ ਟਿਕੇ ਰਿਹਾ ਜੇ, ਮੇਰਾ ਗੁਰੂ ਨਾਨਕ ਸਾਡੀ ਝੋਲੀ ਵਿੱਚ ਆਪਣੀ ਰਹਿਮਤ ਦੀ ਦਾਤ ਪਿਆ ਪਾਉਂਦਾ ਜੇ। ਵੇਖੋ ਆ ਬੁਲਾਇਆ ਭਾਈ ਸਾਹਿਬ, ਭਾਈ ਤੀਰਥਾ ਜੀ ਗਏ, ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰ ਕੀਤੀ, ਸੇਵਾ ਦਿੱਤੀ ਗਈ ਲੱਕੜਾਂ ਦੀ। ਸਿਦਕ ਵੇਖੋ ਉਸਦੇ ਨੂੰ, ਸੇਵਾ ਲੱਕੜਾਂ ਦੀ ਦਿੱਤੀ ਗਈ, ਲੱਕੜਾਂ ਵੱਢ ਕੇ ਲਿਆਉਣੀਆਂ, ਪਰ ਜੰਗਲ ਵਿੱਚ ਵੀ ਧਿਆਨ ਵਿੱਚ ਵਿਚਰਨਾ, ਨਾਮ ਵਿੱਚ ਆ ਕੇ ਸਿੱਖਾਂ ਦੀ ਸੇਵਾ ਕਰਨੀ, ਲੱਕੜਾਂ ਕੱਟਣ ਵੱਢਣ ਤੋਂ ਬਾਅਦ ਕੀਰਤਨ ਕਥਾ ਦੋ ਘੜੀਆਂ ਸੁਣਨਾ ਤੇ ਪਰਤ ਕੇ ਪੰਗਤ ਵਿੱਚ ਪ੍ਰਸ਼ਾਦਾ ਛਕਣਾ। ਸਮਾਂ ਆਪਣੀ ਰਫਤਾਰ ਨਾਲ ਨਿਕਲਦਾ ਗਿਆ। ਸਾਹਿਬ ਗੁਰੂ ਅਰਜਨ ਦੇਵ ਪਰਤ ਕੇ ਇਹਨੂੰ ਮਿਲੇ ਨੇ, ਦੂਰੋਂ ਦਰਸ਼ਨ ਕਰ ਲੈਣੇ। ਅੱਜ ਜਦੋਂ ਆਏ ਲੰਗਰ ਵਿੱਚ, ਪੁੱਛਦੇ ਨੇ ਲਾਂਗਰੀ ਨੂੰ ਕਿ ਇਹ ਜਿਹੜਾ ਭਾਈ ਤੀਰਥ ਆਇਆ ਇਹ ਲੰਗਰ ਕਿੱਥੋਂ ਪਾਉਂਦਾ। ਕਹਿਣ ਲੱਗੇ ਸਤਿਗੁਰੂ ਪੰਗਤ ਵਿੱਚ ਬੈਠ ਕੇ ਹੁਣ ਸਤਿਗੁਰੂ ਅੰਦਰ ਨੂੰ ਕਰਦੇ ਪਏ ਨੇ, ਕਹਿਣ ਲੱਗੇ ਉਹਨੂੰ ਕਹਿ ਦੀ ਜਦੋਂ ਪੰਗਤ ਵਿੱਚ ਆਏਗਾ ਕਿ ਜਿੰਨੀ ਸੇਵਾ ਕੀਤੀ ਉਹਨਾਂ ਛਾਗਿਓ, ਸੇਵਾ ਤੇ ਮਜ਼ਦੂਰੀ ਖਿਮਾ ਕਰਿਓ। ਵਾਕਈ ਹਕੀਕਤ ਸਿਦਕ ਵਾਲਿਆਂ ਦਾ ਇਤਿਹਾਸ ਹੈ, ਜਿਨ੍ਹਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਸਭ ਕੁਝ ਸਮਰਪਿਤ ਕੀਤਾ, ਅੱਜ ਆਇਆ ਲੱਕੜਾਂ ਢੋ ਕੇ। ਜਦੋਂ ਆ ਕੇ ਬੈਠਾ ਸ਼ਬਦ ਇੰਨੇ ਹੀ ਲਾਂਗਰੀ ਨੇ ਕਿਹਾ ਕਿ ਹਜ਼ੂਰ ਕਹਿ ਕੇ ਗਏ ਸਨ ਸੇਵਾਏ ਕੇ ਮਜ਼ਦੂਰੀ। ਉੱਠ ਖਲੋਤਾ ਤੇ ਅੱਖਾਂ ਭਰ ਕੇ ਕਹਿੰਦਾ, ਮੇਰੇ ਗੁਰੂ ਅਰਜਨ ਦੇਵ, ਮੈਂ ਤੇਰਾ ਕਿੰਨਾ ਕੁ ਸ਼ੁਕਰ ਕਰਾਂ, ਜਿੱਥੇ ਥਿੜਕਣ ਲੱਗਣਾ ਤੂੰ ਹੱਥ ਦੇ ਕੇ ਆਪਣੇ ਨੂੰ ਬਚਾ ਲਈ। ਹੁਣ ਜੇ ਕਿਤੇ ਕਿਰਦਾ ਹੌਲਾ ਹੁੰਦਾ, ਕਹਿੰਦਾ ਕੀ ਖੱਟਿਆ ਤੇਰੇ ਦਰ ਤੇ ਆ ਕੇ। ਕਹਿੰਦਾ ਮੇਰਾ ਭਲਾ ਸੋਚਣਾ, ਕਿੰਨੀ ਕਿਰਪਾ ਕਰਨਾ ਮੇਰੇ ਇਸ ਸੇਵਾ ਦੇ, ਤੂੰ ਇਸ ਕੰਮ ਨੂੰ ਪ੍ਰਵਾਨ ਚੜਾਉਣਾ ਚਾਹੁੰਦਾ। ਉਸ ਵਕਤ ਦੋਹਰਾ ਕੰਮ ਕੀਤਾ, ਕੁਝ ਲੱਕੜਾਂ ਵੇਚਣੀਆਂ, ਕੁਝ ਲਿਆ ਕੇ ਲੰਗਰ ਵਿੱਚ ਰੱਖਣੀਆਂ, ਤੇ ਭਾਈ ਸਾਹਿਬ ਭਾਈ ਮੰਝ ਉਹਦੇ ਨਾਲ ਆਪਣੀ ਉਧਰ ਪੂਰਤੀ ਕਰਨ ਲੱਗਾ। ਅੱਜ ਲੱਕੜਾਂ ਵੀ ਵਿਕੀਆਂ ਨਹੀਂ, ਦੋ ਦਿਨ ਹੋ ਗਏ ਨੇ, ਪੇਟ ਵਿੱਚ ਕੁਝ ਗਿਆ ਵੀ ਨਹੀਂ, ਪਰ ਅੰਦਰ ਸਾਈਂ ਦੀ ਕਿਰਪਾ ਨਿਉ ਨਵੇਲਾ, ਅੰਦਰ ਰੰਗ ਚੜਦਾ ਪਿਆ ਤੇ ਸਾਹਿਬ ਧੰਨ ਗੁਰੂ ਅਰਜਨ ਦੇਵ ਦੇ ਚਰਨਾਂ ਤੋਂ ਸ਼ੈਦਾਈ ਹੋ ਗਏ। ਅੱਜ ਲੱਕੜਾਂ ਲੈਣ ਗਿਆ, ਸਾਨੂੰ ਸਭ ਨੂੰ ਪਤਾ, ਰਸਤੇ ਵਿੱਚ ਆ ਡਿੱਗਿਆ, ਸਾਰੀ ਰਾਤ ਖਲੋਤਾ ਰਿਹਾ ਸਿਰ ਤੇ ਰੱਖ ਕੇ ਲੱਕੜਾਂ ਦੀ ਪੰਡ। ਰਾਤ ਲੰਘੀ, ਸ਼ਾਮ ਨੂੰ ਸੋਦਰ ਦਾ ਪਾਠ ਕੀਤਾ, ਅੰਮ੍ਰਿਤ ਵੇਲਾ ਜਦੋਂ ਰਾਤ ਲੰਘ ਗਈ ਤੇ ਕਿੰਨੇ ਇੱਕ ਹੱਥ ਨਾਲ ਪਾਣੀ ਪਕੜ ਕੇ ਤੇ ਇੱਕ ਹੱਥ ਲੱਕੜਾਂ ਦੀ ਪੰਡ ਤੇ ਆਪਣੇ ਮੂੰਹ ਨੂੰ ਧੋਤਾ ਤੇ ਜਪਜੀ ਸਾਹਿਬ ਦਾ ਪਾਠ ਕਰ ਅਰਦਾਸ ਕੀਤੀ। ਕਹਿੰਦਾ ਦਾਤਾ ਮੈਨੂੰ ਬਖਸ਼ ਦੇ, ਸਿੱਖਾਂ ਵਿੱਚ ਤੂੰ ਵਰਤਣਾ ਹੈ, ਅੱਜ ਮੈਂ ਤੇਰੀ ਸੰਗਤ ਦੀ ਸੇਵਾ ਨਹੀਂ ਕਰ ਸਕਿਆ, ਰਹਿਮਤ ਕਰੀ ਸਾਈਆਂ ਇਸ ਤੀਰਥੇ ਦੀ ਭੁੱਲ ਨੂੰ ਬਖਸ਼ ਦੇ। ਜਦੋਂ ਇੰਨੇ ਸ਼ਬਦ ਕਹਿ ਲਿਲਕੀ ਲੈ ਕੇ ਤੇ ਧੰਨ ਗੁਰੂ ਅਰਜਨ ਦੇਵ ਸੱਚਾ ਸਾਈ, ਜਿਹਨੂੰ ਪ੍ਰਤਾਕਾਰ ਕਹਿੰਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸੱਚ ਸਿਰਜਣਹਾਰਾ, ਜਿਹਦਾ ਨਾਮ ਲਿਆ ਦੋ ਕੱਟੇ ਜਾਂਦੇ ਨੇ, ਮੇਰਾ ਸਾਈ ਨੰਗੇ ਚਰਨ ਹੱਥ ਵਿੱਚ ਰੱਸਾ ਪਕੜ ਕੇ ਦੌੜ ਕੇ ਆਏ ਨੇ ਤੇ ਖੂਹ ਤੇ ਆਵਾਜ਼ ਦਿੱਤੀ, ਖਲੋ ਕੇ ਤੀਰਥਿਆ, ਸੱਚ ਦੇ ਇਸ ਲੱਕੜਾਂ ਦੀ ਪੰਡ ਨੂੰ ਪਕੜ, ਰੱਸਾ ਮੈਂ ਤੈਨੂੰ ਲੈਣ ਆਇਆ ਵਾਂ। ਥੱਲਿਓਂ ਆਵਾਜ਼ ਆਈ ਕਿ ਲੱਕੜਾਂ ਦੀ ਪੰਡ ਨਹੀਂ, ਕਹਿਣ ਲੱਗੇ ਸਰੀਰ ਕੀਮਤੀ ਕਿ ਲੱਕੜਾਂ ਦੀ ਪੰਡ, ਤੇ ਥੱਲਿਓਂ ਭਿੱਜੀ ਹੋਈ ਦਰਦ ਭਰੀ ਬੈਰਾਗ ਦੀ ਆਵਾਜ਼ ਸੀ, ਇਹਨਾਂ ਲੱਕੜਾਂ ਕਰਕੇ ਤੇ ਗੁਰੂ ਨਾਨਕ ਦੇ ਘਰ ਨਾਲ ਸਾਂਝ ਪਈ, ਇਹਨਾਂ ਲੱਕੜਾਂ ਨੂੰ ਮੈਂ ਤਿਆਗ ਦੇਵਾਂ। ਪਹਿਲਾਂ ਲੱਕੜਾਂ ਹਜ਼ੂਰ ਨੇ ਕੱਢੀਆਂ, ਪਰਤ ਕੇ ਆਪ ਰੱਸੇ ਨਾਲ ਪਕੜ ਕੇ ਭਾਈ ਮੰਝ ਨੂੰ ਬਾਹਰ ਕੱਢਿਆ ਤੇ ਜਦੋਂ ਦੇਖਿਆ ਗੁਰੂ ਅਰਜਨ ਦੇਵ, ਤੇ ਕੁੱਟ ਕੇ ਸਾਹਿਬ ਦੇ ਚਰਨ ਪਕੜ ਕੇ ਜਦੋਂ ਡਿੱਗਣ ਲੱਗਾ ਤੇ ਮੇਰੇ ਸਾਈ ਨੇ ਬੋਚ ਕੇ ਸੀਨੇ ਨਾਲ ਲਾ ਲਿਆ। ਕਹਿਣ ਲੱਗੇ ਅੱਜ ਤੇਰੀ ਥਾਂ ਮੇਰੇ ਕਿਰਦੇ ਵਿੱਚ। ਉਹ ਭਾਈ ਮੰਝ ਕਹਿੰਦੇ ਨੇ ਕੁਛ ਮੰਗ ਲੈ, ਜੋ ਕੁਝ ਮੰਗੇਗਾ ਤੇਰੀ ਝੋਲੀ ਭਰ ਦਿਆਂਗਾ। ਕਦੀ ਦੇਖੋ ਉਸ ਸਿਦਕ ਵਾਲੇ ਦਾ ਅੰਦਰ। ਕਹਿਣ ਲੱਗਾ ਮੇਰੇ ਦਾਤਾ ਕਿਰਪਾ ਕਰ ਦੇ, ਕੁਛ ਵੀ ਚਾਹੀਦਾ ਨਹੀਂ। ਦੂਜੀ ਵਾਰ ਕਿਹਾ ਕੁਝ ਮੰਗ, ਫਿਰ ਕਹਿੰਦਾ ਜੇ ਤਰੁੱਠੇ ਹੋ ਨਾ ਕਿ ਅੱਜ ਤੋਂ ਬਾਅਦ ਮੰਗਣ ਵਾਲੇ ਫੁਰਨੇ ਹੀ ਸਦਾ ਲਈ ਖਤਮ ਕਰ ਦੇ। ਤੇ ਸਤਿਗੁਰੂ ਦੇ ਨੇਤਰ ਭਰ ਆਏ, ਕਹਿਣ ਲੱਗੇ ਮੈਂ ਤੈਨੂੰ ਕੁਝ ਦੇਣਾ ਚਾਹੁੰਦਾ ਤੇ ਤੂੰ ਪਹਿਲੀ ਆਜ਼ਾਦੀ ਬਣ ਗਿਆ, ਕੁਛ ਮੰਗ ਲੈ। ਤੇ ਹੱਥ ਜੋੜ ਕੇ ਕਹਿੰਦਾ ਸਾਈਆਂ, ਏਡੀ ਵੱਡੀ ਪ੍ਰੀਖਿਆ ਨਾ ਲਈ, ਲੋਕਾਂ ਦੇ ਥਿੜਕਦਿਆਂ, ਮਨੁੱਖ ਦੇ ਥਿੜਕਦਿਆਂ ਕੋਈ ਪਤਾ ਨਹੀਂ ਲੱਗਦਾ। ਤੇ ਸਾਹਿਬ ਕਹਿਣ ਲੱਗੇ ਵਾਹ ਸੇਵਾ ਵਾਲਿਆ, ਤੇਰੇ ਤੇ ਆਸ ਵੀ ਇਹ ਸੀ ਕਿ ਇੰਨੀ ਢਾਲਣਾ ਢਾਲ ਕੇ ਮੰਗਦਾ ਫਿਰ ਤੂੰ ਸਿੱਖਾਂ ਨਹੀਂ ਪਿਆ ਏ। ਤੇ ਸ਼ਬਦ ਕੀ ਵਰਤੇ, ਕਹਿਣ ਲੱਗੇ ਮੈਂ ਤੈਨੂੰ ਕਿਹਦੇ ਨਾਲ ਤੁਲਨਾ ਦਿਆਂ। ਕਹਿੰਦੇ ਨੇ ਦੇਖ ਭਾਈ ਮੰਝ, ਸ਼ਬਦ ਵਰਤੇ, ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਗੋਇ ਥਾ ਜਗ ਲੰਘਣਹਾਰਾ, ਤੂੰ ਜਹਾਜ਼ ਦੀ ਤਰ੍ਹਾਂ, ਜਿਹੜਾ ਤੇਰੀ ਸੰਗਤ ਕਰੇਗਾ ਉਹ ਭਵਜਲ ਤੋਂ ਤਰੇਗਾ। ਕਹਿੰਦਾ ਦਾਤਾ ਲੱਕੜਾਂ ਦੀ ਪੰਡ। ਸਾਹਿਬ ਕਹਿਣ ਲੱਗੇ ਹੁਣ ਤੂੰ ਆਪਣੇ ਪਿੰਡ ਚਲਾ ਜਾ। ਪੁੱਛਿਆ ਮਹਾਰਾਜ ਉੱਥੇ ਕੀ ਕਰਾਂਗਾ, ਕਹਿਣ ਲੱਗੇ ਅੱਗੇ ਅਸੀਂ ਤੈਨੂੰ ਲੰਗਰ ਦੀ ਸੇਵਾ ਲਈ ਬੁਲਾਇਆ ਸੀ, ਅੱਜ ਤੇਰੇ ਨਾਲ ਲੰਗਰ ਭੇਜਦੇ ਹਾਂ, ਜਿੱਥੇ ਤੂੰ ਬਹਿ ਜਾਏਗਾ ਉੱਥੇ ਗੁਰੂ ਕਾ ਲੰਗਰ ਅਤੁੱਟ ਚੱਲੇਗਾ, ਅੱਗੇ ਤਾਂ ਕੇਵਲ ਪੇਟ ਭਰਨ ਨੂੰ ਕਿਸੇ ਨੂੰ ਤੇਰੇ ਘਰੋਂ ਰੋਟੀ ਮਿਲਦੀ ਸੀ, ਅੱਜ ਜਿੰਨਾ ਤੂੰ ਅੰਦਰ ਰੰਗਿਆ ਹੈ ਤੇਰੇ ਦਰਸ਼ਨ ਕੀਤਿਆਂ ਲੋਕਾਂ ਦੇ ਅੰਦਰ ਦੀ ਭੁੱਖ ਮਿਟੇਗੀ। ਕਿ ਸੇਵਾ ਵਿੱਚ ਬਰਕਤ ਨਹੀਂ? ਸਾਹਿਬ ਗੁਰੂ ਅਰਜਨ ਦੇਵ ਜੀ ਨੇ ਇਹ ਬਚਨ ਸ਼ਲੋਕ ਸਹਿਸਕ੍ਰਿਤੀ ਵਿੱਚ ਕਿਹਾ, ਕਹਿਣ ਲੱਗੇ ਪਾਸ਼ਨ ਕ੍ਰੋਧ ਅਗਰਣੀ ਵੈ, ਸੇਵਾ ਕੀ ਕਿਰਪਾ ਕਰਦੀ ਥੋੜੀ ਜਿਹੀ ਤਵਜੋਂ ਦੇ ਆ ਜੇ। ਪਿੱਛੇ ਰਹਿਣ ਵਾਲੇ ਝਾੜੂ ਲਾਉਣ ਵਾਲੇ ਇੱਥੇ ਸੱਜਣਾ ਲਿੱਤ ਢੋਣ ਵਾਲੇ ਨਵਾਬ ਬਣ ਗਏ ਨੇ। ਮੈਨੂੰ ਇੱਕ ਗੱਲ ਸਰਦਾਰ ਕਪੂਰ ਸਿੰਘ ਦੀ, ਨਵਾਬ ਕਪੂਰ ਸਿੰਘ ਦੀ ਮਨ ਨੂੰ ਬੜੀ ਖਿੱਚ ਪਾਉਂਦੀ ਹੈ। ਜਿੱਦਣ ਜੱਸਾ ਸਿੰਘ ਆਹਲੋਵਾਲੀਏ ਨੂੰ ਸਰਦਾਰ ਨਵਾਬ ਕਪੂਰ ਸਿੰਘ ਹੋਰਾਂ ਨੇ ਆਪਣੇ ਕੋਲ ਲਿਆਂਦਾ, ਸਭ ਨੂੰ ਪਤਾ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਜੱਸਾ ਸਿੰਘ ਦੀ, ਮਾਤਾ ਸੁੰਦਰੀ ਜੀ ਦੀ ਚਰਨ ਸ਼ਰਨ ਵਿੱਚ ਪਲੇ, ਤੇ ਇਹ ਜਦੋਂ ਖਾਲਸੇ ਦੀ ਸੇਵਾ ਵਿੱਚ ਆਏ ਤੇ ਜੱਸਾ ਸਿੰਘ ਹੋਰੀ ਘੋੜਿਆਂ ਨੂੰ ਦਾਣਾ ਵੰਡਣ ਦਾ ਕੰਮ ਕਰਦੇ ਸਨ, ਤੇ ਅੱਜ ਹੋਇਆ ਜੱਸਾ ਸਿੰਘ ਆਹਲੋਵਾਲੀਆ ਉਹ ਭਾਂਡਾ ਚੁੱਕ ਕੇ ਜਿਹਦੇ ਨਾਲ ਦਾਣਾ ਵੰਡਦਾ ਸੀ, ਬਾਬੇ ਕਪੂਰ ਸਿੰਘ ਨਵਾਬ ਕਪੂਰ ਸਿੰਘ ਦੇ ਚਰਨਾਂ ਵਿੱਚ ਰੱਖ ਕੇ ਕਹਿੰਦਾ, ਮੇਰੇ ਤੋਂ ਇਹਨਾਂ ਸਿੱਖਾਂ ਦੀ ਸੇਵਾ ਨਹੀਂ ਹੁੰਦੀ, ਇਹ ਖਾਲਸੇ ਦੀ ਸੇਵਾ ਮੈਂ ਨਹੀਂ ਕਰ ਸਕਦਾ। ਬੱਚੇ ਸਨ, ਪੁੱਛਿਆ ਕਿਉਂ? ਕਹਿੰਦਾ ਜਦੋਂ ਮੈਂ ਕਰਨਾ ਮੇਰੀ ਛੇੜ ਪਾ ਦਿੱਤੀ ਨੇ, ਤੇ ਹੱਸ ਕੇ ਕਹਿਣ ਲੱਗੇ, ਓਏ ਖਾਲਸਾ ਇਹ ਘਰ ਬੜਾ ਦਿਆਲੂ ਆ, ਜੇ ਮੇਰੇ ਵਰਗੇ ਲਿੱਤ ਸੱਟਣ ਵਾਲੇ ਨੂੰ ਨਵਾਬ ਬਣਾ ਸਕਦੇ ਨੇ, ਤੂੰ ਤਾਂ ਪੜ੍ਹਿਆ ਲਿਖਿਆ ਤੈਨੂੰ ਤੇ ਪਾਤਸ਼ਾਹ ਬਣਾ ਦੇਣ। ਉਹੀ ਸਰਦਾਰ ਜੱਸਾ ਸਿੰਘ ਜਿਹਨੂੰ ਸਿੱਖ ਪੰਥ ਨੇ ਸੁਲਤਾਨੇ ਉਲ ਕੌਮ ਦਾ ਖਿਤਾਬ ਦਿੱਤਾ, ਕੌਮ ਦਾ ਸੁਲਤਾਨ ਕਿਹਾ ਗਿਆ। ਮੇਰੇ ਕਹਿਣ ਤੋਂ ਮੁਰਾਦ ਸਾਹਿਬ ਕਹਿੰਦੇ ਨੇ, ਪਿੱਛੇ ਰਹਿ ਕੇ ਝਾੜੂ ਲਾਉਣ ਵਾਲਿਆ ਗੁਰੂ ਇੰਨੀ ਕੁ ਤਾਕਤ ਦੇ ਸਕਦਾ ਤੂੰ ਕੌਮ ਦੀ ਅਗਵਾਈ ਕਰ ਸਕਣਾ। ਪਾਸ਼ਨ ਕ੍ਰੋਧ ਅਗਰਣੀ ਵੈ, ਨਰਾਜ ਸਿੰਘ ਆਸ ਪੂਰਨ ਹੈ, ਜਿਹਦੀ ਕਿਤੋਂ ਵੀ ਆਸ ਨਹੀਂ ਪੂਰੀ ਹੋਈ ਤੇਰੀ ਆਸ ਸੇਵਾ ਵਿੱਚੋਂ ਪੂਰੀ ਹੋਵੇਗੀ। ਨਰਾਜ ਸਿੰਘ ਆਸ ਪੂਰਨ ਹੈ, ਨਿਰਧਨ ਭੈਣ ਧਨਵੰਤੇ, ਇਸ ਸੇਵਾ ਨੇ ਕੰਗਾਲ ਬਾਦਸ਼ਾਹ ਬਣਾ ਦਿੱਤੇ ਨੇ, ਰੋਗੀਆਂ ਦੇ ਰੋਗ ਖੰਡ ਨੇ, ਰੋਗਾਂ ਨਾਲ ਪੀੜੇ ਹੋਏ ਅਰੋਗ ਹੋ ਗਏ ਨੇ, ਰੋਗੀਆਂ ਦੇ ਰੋਗ ਖੰਡ ਨੇ, ਭਗਤੀਆਂ ਭਗਤ ਦਾਨਕ, ਸੇਵਾ ਕਰਕੇ ਜੇ ਭਗਤੀ ਮੰਗਣਾ ਭਗਤੀ ਮਿਲੇਗੀ, ਰਾਮ ਨਾਮ ਗੁਣ ਕੀਰਤਨਾ ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕਿੰਝ ਨਾ ਲੱਭੇ, ਤੇ ਕਿਹੜੀ ਚੀਜ਼ ਹੈ ਜਿਹੜੀ ਸੇਵਾ ਵਿੱਚੋਂ ਨਹੀਂ ਲੱਭਦੀ। ਕਦੀ ਪੁੱਛੋ ਗੁਰੂ ਅਮਰਦਾਸ ਨੂੰ ਕਿ ਦਾਤਾ ਸੇਵਾ ਵਿੱਚ ਕੀ ਕੁਝ ਹੈ, ਕਹਿਣ ਲੱਗੇ ਕਰੀ ਇਸ ਤਰ੍ਹਾਂ ਕਿ ਜਿਵੇਂ ਹਸਤੀ ਸਿਰ ਜੋ ਅੰਕਸ ਹੈ ਐਰਨ ਜਿਉ ਸਿਰ ਦੇ। ਫਿਰ ਸਾਹਿਬ ਕਹਿਣ ਲੱਗੇ ਤਨ ਮਨ ਆਗੈ ਰਾਖੈ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਕਹਿਣ ਲੱਗੇ ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ, ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਵਸਾਏ। ਕਹਿਣ ਲੱਗੇ ਪਿਆਰੇ ਪੈਰੀ ਪੈਤਾ ਖਾਕ ਹੋਏ, ਛੱਡ ਮਣੀ ਮਨੂਰੀ ਪੱਖਾ ਪਾਣੀ ਧੋਣਾ, ਨਿਤ ਕਰੇ ਮਜੂਰੀ ਚੱਕ ਤੱਪੜ ਝਾੜ ਵਿਛਾਏ ਦਾ ਕਰ ਸਿਦਕ ਸਬੂਰੀ। ਦੇਖੋ ਸ਼ਬਦ ਭਾਈ ਗੁਰਦਾਸ ਜੀ ਗੁਰਮੁਖ ਦੇ, ਪੈਰੀ ਪੈਪਾ ਖਾਕ ਹੋਏ, ਸੇਵਾ ਕਰਨ ਵਾਲਾ ਚਰਨਾਂ ਦੀ ਧੂੜ ਬਣ ਗਿਆ। ਛੱਡ ਮਣੀ ਮਨੂਰੀ, ਸੇਵਾ ਕਰਨ ਵਾਲੇ ਦੇ ਸਾਹਮਣੇ ਜੇ ਕੀਮਤੀ ਮਣੀ ਕੋਈ ਲਿਆਵੇ ਉਹ ਧੂੜ ਪਕੜ ਕੇ ਕਹਿੰਦਾ ਮੇਰੇ ਲਈ ਮਣੀ ਗੁਰੂ ਨਾਨਕ ਦੇ ਸੰਗਤ ਦੀ ਧੂੜ ਹੀ ਆ। ਛੱਡ ਮਣੀ ਮਨੂਰੀ, ਫਿਰ ਕਹਿਣ ਲੱਗੇ ਤੱਪੜ ਝਾੜ ਵਿਛਾਏ ਦਾ ਕਰ ਸਿਦਕ ਸਬੂਰੀ। ਉਹ ਤੱਪੜ ਝਾੜ ਕੇ ਵਿਛਾਉਂਦਾ ਸਿਦਕ ਦੇ ਨਾਲ, ਪਾਣੀ ਪੱਖਾ ਪੀਣਾ। ਕਹਿਣ ਲੱਗੇ ਨਿਤ ਕਰੇ ਮਜੂਰੀ, ਹੁੰਦਾ ਕੀ ਹੈ ਫਿਰ? ਵੇਖੋ ਕਿਰਪਾ ਕੀ ਮਿਲਦੀ ਏ। ਹਜ਼ੂਰ ਕਹਿਣ ਲੱਗੇ ਸਿੰਬਲ ਹੋਵੇ ਚੰਦਨੋਂ, ਫਿਰ ਚੰਦਨ ਹੋਵੇ ਸਿੰਬਲੋਂ, ਫਲ ਵਾਸ ਹਜ਼ੂਰੀ, ਸੇਵਾ ਕਰਨ ਵਾਲੇ ਨੂੰ ਹਜ਼ੂਰੀ ਮਿਲ ਜਾਂਦੀ। ਹਜ਼ੂਰੀ ਦਾ ਮਤਲਬ ਗੁਰੂ ਦੇ ਅੰਗ ਸੰਗ ਰਹਿੰਦਾ, ਤੇ ਜਿਨ੍ਹਾਂ ਨੂੰ ਹਜ਼ੂਰੀ ਮਿਲਦੀ ਏ ਉਹਨਾਂ ਨੂੰ ਸਾਹਿਬ ਕਹਿੰਦੇ ਨੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਤਿਆਵੇ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਂਜ ਰਾਸ। ਫਿਰ ਪਿਆਰੇ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਉਹਨੂੰ ਸਾਈਂ ਦੀ ਦਾਤ ਮਿਲ ਜਾਂਦੀ। ਭਾਵਾਂ ਕਿ ਸੇਵਾ ਵਾਲਾ ਇਹ ਜਿਹੜਾ ਵਿਸ਼ਾ ਕਾਫੀ ਲੰਬੇਰਾ, ਸਿੱਖੀ ਤਾਂ ਹੈ ਹੀ ਉਸ ਪੋਤੇ ਦੇ ਨਾਲ, ਪਰ ਜਿੰਨਾ ਕੁ ਸਮਾਂ ਸੀ ਉਸ ਲਿਹਾਜ਼ ਨਾਲ ਆਪ ਜੀ ਦੇ ਚਰਨਾਂ ਵਿੱਚ ਗੁਰੂ ਕੇ ਬਖਸ਼ੇ ਹੋਏ ਬਚਨ ਸਾਂਝੇ ਕੀਤੇ ਨੇ। ਕੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦਿਆ ਜੀ।